ਸਫ਼ਰ ਦਾ ਹੋਣਾ ਕੀ ਹੈ, ਨਵੇਂ ਦਿਨ ਦਾ ਚੜ੍ਹਨਾ ਕੀ ਹੈ, ਆਵਾਮ ਦੀ ਆਵਾਜ਼ ਨਾਲ ਸੱਚ ਦਾ ਖੜਨਾ ਕੀ ਹੈ, ਬਿਨਾਂ ਸਰੋਕਾਰਾਂ ਤੋਂ ਜੇ ਜ਼ਿੰਦਗੀ ਨੂੰ ਗੁਜ਼ਾਰਨਾ ਹੈ, ਜੇ ਇਹੋ ਜਿਉਣਾ ਤਾਂ ਫਿਰ ਮਰਨਾ ਕੀ ਹੈ। ਆਵਾਜ਼ ਉਹ ਜੋ ਸਾਫ਼ ਨੀਅਤ ਅਤੇ ਸਪਸ਼ਟ ਸੋਚ ਹੋਵੇ, ਚੱਲਣਾ ਜੇ ਰੂਹ ਨਾਲ ਫਿਰ ਰਾਵਾਂ ਤੇ ਡਰਨਾ ਕੀ ਹੈ। ਵਹੀ ਖਾਤਾ ਖਬਰਾਂ ਦਾ ਕਰਦਾ ਕੁਝ ਇਸ਼ਾਰੇ, ਆਓ ਖਬਰਾਂ ਨੂੰ ਸੁਣੀਏ ਤੇ ਸੰਵਾਦ ਕਰੀਏ।
ਸੋਮਵਾਰ ਤੋਂ ਸ਼ਨਿਚਰਵਾਰ ਪ੍ਰੋਗਰਾਮ ਖਬਰ ਸਾਰ ਆਸਟ੍ਰੇਲੀਅਨ ਸਿਡਨੀ ਸਮੇਂ ਮੁਤਾਬਕ ਸ਼ਾਮੀ 7 ਵਜੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ।
ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ। ਮੈਂ ਹਾਂ ਜਸਵਿੰਦਰ ਸਿੰਘ ਬਿੱਟਾ, ਸ੍ਰੀ ਮੁਕਤਸਰ ਸਾਹਿਬ ਦੇ ਸਟੂਡੀਓ ਤੋਂ। ਅੱਜ ਦਿਨ ਹੈ ਸੋਮਵਾਰ, 17 ਅਪ੍ਰੈਲ। ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਖਬਰਾਂ ਦੇ ਉੱਤੇ ਕੋਸ਼ਿਸ਼ ਕਰਾਂਗੇ ਅੱਜ ਇੱਕ ਖਾਸ ਮਹਿਮਾਨ ਨਾਲ ਗੱਲਬਾਤ ਕਰਨ ਦੀ ਵੀ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਇੱਕੋ ਸਮੇਂ 3 ਤਲਾਕ ਦੇ ਉੱਤੇ ਜਿਹੜਾ ਸੋਸ਼ਲ ਬਾਈਕਾਟ ਦਾ ਸੱਦਾ ਆਇਆ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਤਲਾਕ ਤੇ ਆਖਿਆ ਕਿ ਔਰਤਾਂ ਨੂੰ ਜਿਹੜੀ ਪਰੇਸ਼ਾਨੀ ਆ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਮੁਸਲਿਮ ਪਰਸਨਲ ਲਾ ਬੋਰਡ ਨੇ ਇਹ ਆਖਿਆ ਕਿ ਬਿਨਾਂ ਠੋਸ ਵਜ੍ਹਾ ਦੇ ਇੱਕੋ ਸਮੇਂ 3 ਤਲਾਕ ਨਹੀਂ ਦਿੱਤੇ ਜਾ ਸਕਦੇ। ਸ਼ਰੀਆ ਦੇ ਵਿੱਚ ਇਹ ਦੱਸਿਆ ਕਾਰਨ ਹੈ ਕਿ ਅਲੱਗ ਜੇਕਰ ਕੋਈ ਕਿਸੇ ਬਹਾਨੇ ਇਕੱਠਿਆਂ 3 ਤਲਾਕ ਦਿੰਦਾ ਹੈ ਤਾਂ ਇਸਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਹੈ। 2 ਦਿਨਾਂ ਦੀ ਮੀਟਿੰਗ ਤੋਂ ਬਾਅਦ ਮੁਸਲਿਮ ਪਰਸਨਲ ਲਾ ਬੋਰਡ ਦੇ ਜਿਹੜੇ ਜਨਰਲ ਸਕੱਤਰ ਸਨ ਮੌਲਾਨਾ ਵਲੀ ਰਹਿਮਾਨੀ ਨੇ ਆਖਿਆ ਕਿ 3 ਤਲਾਕ ਦੇ ਲੋਕਾਂ ਦੀ ਨਾ ਸਮਝੀ ਹੈ, ਇਸ ਲਈ ਇੱਕ ਜਾਬਤਾ ਇਹਦਾ ਸੰਬੰਧ ਵਿੱਚ ਜਾਰੀ ਕੀਤਾ ਜਾ ਰਿਹਾ ਹੈ। ਉਹਨਾਂ ਨੇ ਆਖਿਆ ਕਿ ਅਸੀਂ ਮਸਜਿਦਾਂ ਦੇ ਜਿਹੜੇ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਜੁੰਮੇ ਦੀ ਨਮਾਜ਼ ਦੇ ਸਮੇਂ ਇਹ ਜਾਬਤਾ ਜਿਹੜਾ ਬਣਾਈ ਰੱਖਣ। ਅਤੇ ਉਹਨਾਂ ਨੇ ਕਿਹਾ ਕਿ ਪਰਸਨਲ ਲਾ ਮੰਨਣਾ ਮੁਸਲਿਮ ਭਾਈਚਾਰੇ ਦਾ ਸੰਵਿਧਾਨਿਕ ਹੱਕ ਹੈ ਅਤੇ ਇਸਦੇ ਵਿੱਚ ਦਖਲ ਜਿਹੜਾ ਬਰਦਾਸ਼ਤ ਨਹੀਂ। ਬਾਬਰੀ ਮਸਲੇ 'ਤੇ ਵੀ ਉਹਨਾਂ ਆਖਿਆ ਕਿ ਗੱਲਬਾਤ ਦੇ ਹੱਲ ਕੱਢਣ ਦੀ ਜਿਹੜੀ ਸੁਪਰੀਮ ਕੋਰਟ ਦੀ ਪੇਸ਼ਕਸ਼ ਹੈ ਉਹ ਸਾਨੂੰ ਮਨਜ਼ੂਰ ਨਹੀਂ। ਜਿਹੜਾ ਜਾਬਤਾ ਹੈ ਉਹ ਕੀ ਹੈ, ਉਹ ਇਹ ਹੈ ਕਿ ਪਤੀ ਪਤਨੀ ਪਹਿਲਾਂ ਆਪਸੀ ਝਗੜੇ ਨਿਪਟਾਉਣ, ਗੱਲ ਜੇ ਨਾ ਬਣੇ ਤਾਂ ਅਸਥਾਈ ਰੂਪ ਦੇ ਵਿੱਚ ਕੱਚੇ ਰੂਪ ਦੇ ਵਿੱਚ ਸੰਬੰਧ ਹੈ ਜਿਹੜੇ ਉਹ ਖਤਮ ਕਰਨ। ਦੋਨੇ ਤਰੀਕੇ ਜੇ ਫੇਲ ਰਹਿਣ ਤਾਂ ਪਰਿਵਾਰ ਸਮਝੌਤਾ ਕਰਾਵੇ, ਗੱਲ ਫਿਰ ਵੀ ਨਾ ਬਣੇ ਤਾਂ ਪਤੀ 1 ਤਲਾਕ ਦੇਵੇ ਅਤੇ ਇੰਤਜ਼ਾਰ ਕਰੇ, ਗੱਲ ਫਿਰ ਵੀ ਨਾ ਬਣੇ ਤਾਂ 1 ਮਹੀਨੇ ਦੇ ਵਿੱਚ 1 ਤਲਾਕ, ਦੂਜੇ ਮਹੀਨੇ ਵਿੱਚ ਦੂਜਾ ਅਤੇ ਤੀਜੇ ਮਹੀਨੇ ਵਿੱਚ ਤੀਜਾ। ਸੋ 3 ਤਲਾਕ ਤੋਂ ਪਹਿਲਾਂ ਜੇ ਸਮਝੌਤਾ ਹੋ ਜਾਵੇ ਪਤੀ ਪਤਨੀ ਪਹਿਲਾਂ ਆਪਸ ਵਿੱਚ ਝਗੜਾ ਨਾ ਪਟਾਉਣ, ਇਹ ਮੁਸਲਿਮ ਭਾਈਚਾਰੇ ਦੇ ਲਈ ਹੈ। ਗੱਲ ਨਾ ਬਣਨ ਤਾਂ ਕੱਚੇ ਰੂਪ ਦੇ ਵਿੱਚ ਸੰਬੰਧ ਖਤਮ ਕਰਨ, ਦੋਨੇ ਤਰੀਕੇ ਫੇਲ ਰਹਿਣ ਤਾਂ ਪਰਿਵਾਰ ਸਮਝੌਤਾ ਕਰਾਵੇ, ਗੱਲ ਨਾ ਬਣੇ ਤਾਂ ਪਤੀ 1 ਤਲਾਕ ਦੇਵੇ ਇੰਤਜ਼ਾਰ ਕਰੇ, ਗੱਲ ਨਾ ਬਣੇ 1 ਮਹੀਨੇ ਦੇ ਵਿੱਚ 1 ਤਲਾਕ, ਦੂਜੇ 'ਚ ਦੂਜਾ, ਤੀਜੇ 'ਚ ਤੀਜਾ। ਅਕਸਰ ਜਿਹੜਾ ਹਿੰਦੂ ਮੈਰਿਜ ਐਕਟ ਹੈ ਜੇ ਅਸੀਂ ਉਹਨੂੰ ਵਾਚੀਏ ਤਾਂ ਉਹਦੇ 'ਤੇ ਇਹ ਹੈ ਕਿ ਜਿਹੜੇ ਜੱਜ ਸਾਹਿਬਾਨ ਨੇ ਉਹ ਕੀ ਕਰਦੇ ਹੈ, ਉਹ ਦੋਨਾਂ ਮੁੰਡੇ ਨੂੰ ਵੀ ਅਤੇ ਕੁੜੀ ਨੂੰ ਵੀ ਆਪਣੀ ਕਚਹਿਰੀ ਦੇ ਵਿੱਚ, ਆਪਣੀ ਅਦਾਲਤ ਦੇ ਵਿੱਚ ਸੱਦਦੇ ਹੈ, ਉਹਨਾਂ ਨੂੰ ਇਕੱਠਿਆਂ ਬਿਠਾਉਂਦੇ ਹੈ, ਉਹਨਾਂ ਨਾਲ ਗੱਲਬਾਤ ਕਰਦੇ ਹੈ। ਪਰਿਵਾਰ ਦਾ ਕੋਈ ਮੈਂਬਰ ਉਹਨਾਂ ਦੇ ਨਾਲ ਨਹੀਂ ਹੁੰਦਾ ਔਰ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜੇਕਰ ਬੱਚਾ ਹੋਵੇ ਕੋਲ ਤਾਂ ਰਾਜ਼ੀਨਾਮਾ ਜਿਹੜਾ ਕਰਾ ਦਿੱਤਾ ਜਾਵੇ, ਜਾਂ ਕੁੜੀ ਨੂੰ ਕਹਿ ਦਿੱਤਾ ਜਾਵੇ ਕਿ ਤੁਸੀਂ ਜੇ ਅੱਡ ਰਹਿਣਾ ਚਾਹੁੰਦੇ ਹੋ ਤਾਂ ਅੱਡ ਰਹਿ ਪਓ, ਪ੍ਰਬੰਧ ਕੋਈ ਕਰਵਾ ਦਿੰਦੇ ਹਾਂ। ਫਿਰ ਵੀ ਜੇਕਰ ਕੋਈ ਗੱਲ ਨਾ ਬਣੇ ਤਾਂ ਫਿਰ ਉਹ ਦੇਖਦੇ ਹੈ ਕਿ ਬੱਚਾ ਜਿਹੜਾ ਮੇਲ ਹੈ ਜਾਂ ਫੀਮੇਲ ਹੈ, ਲੜਕੀ ਹੈ ਜਾਂ ਲੜਕਾ ਹੈ, ਦੋਨਾਂ ਦੇ ਜਿਹੜੇ ਪਤੀ ਪਤਨੀ ਜਿਨ੍ਹਾਂ ਦਾ ਰੌਲਾ ਹੈ, ਫਿਰ ਉਹ ਦੇਖਦੇ ਹੈ ਕਿ ਬੱਚੀ ਹੈ ਜਿਹੜੀ ਉਹ ਮਦਰ ਨਾਲ ਰਹੇਗੀ, ਜੇ ਲੜਕਾ ਹੋਏਗਾ ਤਾਂ ਉਹਨੂੰ ਉਹ ਜ਼ਿਆਦਾਤਰ ਹੈ ਕਿ ਉਹ ਮੁੰਡੇ ਨਾਲ ਹੀ ਭੇਜਦੇ ਹੈ। ਸੋ ਕੋਸ਼ਿਸ਼ ਕਰਦੇ ਆ ਕਿ ਜਿਹੜਾ ਤਲਾਕ ਨਾ ਹੋਵੇ, ਲੇਕਿਨ ਜਦੋਂ ਇਹ ਕਹਾਣੀ ਵਿਗੜ ਜਾਂਦੀ ਹੈ ਤਾਂ ਉਦੋਂ ਫਿਰ ਉਹ 6 ਮਹੀਨਿਆਂ ਦਾ ਟਾਈਮ ਦਿੰਦੇ ਆ ਕਿ 6 ਮਹੀਨੇ ਤੁਸੀਂ ਅਲੱਗ ਅਲੱਗ ਰਹੋ ਅਤੇ ਦੁਬਾਰਾ ਆਓ ਸਾਡੇ ਕੋਲ, ਉਸ ਤੋਂ ਬਾਅਦ ਦੇਖਦੇ ਹਾਂ। 6 ਮਹੀਨਿਆਂ ਦੇ ਵਿੱਚ ਜੇਕਰ ਕੋਈ ਮਸਲਾ ਨਾ ਹੱਲ ਹੋਵੇ ਤਾਂ ਫਿਰ ਤਾਂ ਸੁਭਾਵਿਕ ਤੌਰ 'ਤੇ ਹੈ ਕਿ ਉਸ ਜਿਹੜਾ ਪਤੀ ਪਤਨੀ ਦਾ ਜਿਹੜਾ ਤੋੜ ਵਿਛੋੜਾ ਹੋਣਾ ਲਾਜ਼ਮੀ ਹੋ ਜਾਂਦਾ। ਇਹ ਜੱਜ ਸਾਹਿਬਾਨ ਦੀ ਮਰਜ਼ੀ ਹੈ, ਉਹਦਾ ਇੱਛਾ ਹੁੰਦੀ ਹੈ ਕਿ ਮੈਂ ਇਹ ਘਰ ਜਿਹੜਾ ਜੁੜ ਰਿਹਾ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਅੱਗੇ ਵਧਾਵਾਂ, ਇਸ ਦਾ ਤਰੀਕਾ ਲੱਭ ਲਵਾਂ। ਫਿਰ ਵੀ ਜੇਕਰ ਮੁੰਡੇ ਵਾਲੇ ਜਾਂ ਕੁੜੀ ਵਾਲੇ ਅੜ ਜਾਣ ਕਿ ਨਹੀਂ ਅਸੀਂ ਵਸਾਉਣੀ ਨਹੀਂ, ਜਾਂ ਮੁੰਡੇ ਵਾਲਾ ਕਹੇ ਮੈਂ ਇਹਨੂੰ ਰੱਖਣਾ ਨਹੀਂ, ਤਾਂ ਫਿਰ ਜਾ ਕੇ ਤਲਾਕ ਦੀ ਜਿਹੜੀ ਹੈ ਦਰ ਹੁੰਦੀ ਹੈ। ਸੋ ਤਲਾਕ ਦੇ ਜਿਹੜੇ ਕਈ ਕਾਰਨ ਨੇ ਲਗਾਤਾਰ ਵੱਧ ਰਹੇ ਨੇ। ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਹੇ ਸਰਦਾਰ ਕਰਨੈਲ ਸਿੰਘ ਆਹੀ, ਉਹਨਾਂ ਨਾਲ ਅਸੀਂ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ। ਉਹ ਕਾਫ਼ੀ ਲੰਬੇ ਸਮੇਂ ਤੋਂ ਜੁਡੀਸ਼ਰੀ ਕੰਮ ਦੇ ਵਿੱਚ ਲੱਗੇ ਹੋਏ ਨੇ ਔਰ ਇਸ ਤੋਂ ਪਹਿਲਾਂ ਜਲੰਧਰ ਅੰਮ੍ਰਿਤਸਰ ਵਿੱਚ ਸੈਸ਼ਨ ਜੱਜ ਰਹੇ ਨੇ ਔਰ ਬਹੁਤ ਸਾਰੇ ਉਹਨਾਂ ਨੇ ਰਾਜੀਨਾਮੇ ਕਰਾਏ ਨੇ। ਬਹੁਤ ਸਾਰੀਆਂ ਉਹਨਾਂ ਨੇ ਇਸ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਹੈਗੀਆਂ ਪਤੀ ਪਤਨੀ ਦੀਆਂ ਉਹ ਨਿਬੇੜੀਆਂ ਅਤੇ ਉਹਨਾਂ ਨੇ ਇਸ ਤਰੀਕੇ ਨਾਲ ਰਾਜੀਨਾਮਾ ਕਰਾਇਆ ਕਿ ਪਤੀ ਪਤਨੀ ਜਿਹੜੇ ਸੁਖੀ ਵੱਸਦੇ ਨੇ ਔਰ ਉਹਨਾਂ ਦੇ ਅੱਗੇ ਪਰਿਵਾਰਕ ਮੈਂਬਰ ਵੀ ਖੁਸ਼ ਨੇ। ਜਿਹੜੇ ਮੈਂਬਰ ਇੱਕ ਦੂਜੇ ਨੂੰ ਦੇਖ ਦੇਖ ਕੇ ਇਹ ਸੋਚਦੇ ਸੀ ਕਿ ਅਸੀਂ ਸਾਡੇ ਇਹ ਜਿਉਂਦੇ ਮਰੇ ਅਤੇ ਨਾ ਆਉਣ ਅਤੇ ਅਸੀਂ ਇਹਨਾਂ ਦੇ ਨਹੀਂ ਜਾਣਾ, ਅਤੇ ਅੱਜ ਉਹ ਹੱਸ ਕੇ ਜ਼ਿੰਦਗੀ ਗੁਜ਼ਾਰ ਰਹੇ ਨੇ ਔਰ ਉਹਨਾਂ ਦੇ ਨਾਲ ਜ਼ਿੰਦਗੀ ਦੇ ਨਾਲ ਨਾਲ ਜਿਹੜੇ ਹੈਗੇ ਆ ਉਹ ਆਪਣੇ ਰੁਜ਼ਗਾਰ ਵੀ ਪ੍ਰਾਪਤ ਕੀਤਾ ਹੋਇਆ। ਜਿਹੜੇ ਪਹਿਲਾਂ ਲੋਕ ਕਹਿੰਦੇ ਸੀ ਜਾਂ ਮੁੰਡੇ ਵਾਲਾ ਕਹਿੰਦਾ ਸੀ ਕਿ ਵੀ ਸਾਡਾ ਮੁੰਡਾ ਕੋਈ ਕੰਮ ਨਹੀਂ ਕਰਦਾ, ਅਦਾਲਤ ਖਰਚਾ ਪਾਉਣ ਦੀ ਕੋਸ਼ਿਸ਼ ਨਾ ਕਰੇ, ਜਾਂ ਉਹ ਕਹਿੰਦੇ ਸੀ ਕਿ ਇਸ ਤਰ੍ਹਾਂ ਦੀ ਜਿਹੜੀ ਗੱਲ ਹੈ ਉਹ ਪਰਿਵਾਰਕ ਮੈਂਬਰ ਸੋਚਦੇ ਸਨ ਕਿ ਇਹ ਗੱਲ ਨਿਬੜਨੀ ਨਹੀਂ, ਲੇਕਿਨ ਉਹਨਾਂ ਦੇ ਰਾਜੀਨਾਮੇ ਹੋਏ ਨੇ। ਸੋ ਤਿੰਨ ਤਲਾਕ ਦੇ ਉੱਤੇ ਜਿਹੜੀ ਚੱਲ ਰਹੀ ਬਹਿਸ ਹੈ ਇਹਦੇ ਵਿਚਕਾਰ ਜਿਹੜੇ ਪ੍ਰਧਾਨ ਮੰਤਰੀ ਭਾਰਤ ਦੇ ਸ਼੍ਰੀ ਨਰਿੰਦਰ ਮੋਦੀ ਜੀ, ਉਹਨਾਂ ਨੇ ਇਸ ਮਾਮਲੇ ਦੇ ਵਿੱਚ ਇਨਸਾਫ਼ ਦਿਵਾਉਣ ਦੀ ਜਿਹੜੀ ਵਕਾਲਤ ਕੀਤੀ ਹੈ ਅਤੇ ਉਹਨਾਂ ਨੇ ਆਪਣੀ ਪਾਰਟੀ ਦੇ ਮੁਸਲਿਮ ਭਾਈਚਾਰੇ ਦੇ ਅਤੇ ਪੱਛੜੀਆਂ ਜਾਤਾਂ ਦੇ ਇੱਕ ਸੰਮੇਲਨ ਨੂੰ ਆਯੋਜਿਤ ਕਰਨ ਦੇ ਵਿੱਚ ਇੱਕ ਸੁਝਾਅ ਦਿੱਤਾ ਹੈ, ਜਿਹਦੇ 'ਚ ਉਹਨਾਂ ਨੇ ਬੀਜੇਪੀ ਦੀ ਜਿਹੜੀ ਕਾਰਜਕਾਰਨੀ ਦੀ ਸਮਾਪਤੀ ਭਾਸ਼ਣ ਦੇ ਵਿੱਚ ਕਿਹਾ ਕਿ ਪਛੜਾ ਵਰਗ ਕਮਿਸ਼ਨ ਨੂੰ ਸੰਵਿਧਾਨਿਕ ਦਰਜਾ ਦੇਣ ਦਾ ਫੈਸਲੇ ਦੇ ਨਾਲ ਫਾਇਦਾ ਜਿਹੜਾ ਪਛੜੇ ਵਰਗ ਦੇ ਮੁਸਲਮਾਨ ਭਾਈਚਾਰੇ ਨੂੰ ਮਿਲੇਗਾ ਅਤੇ ਉਹਨਾਂ ਨੇ ਵਿਰੋਧੀ ਧਿਰ 'ਤੇ ਵੀ ਇਸ ਮੁੱਦਿਆਂ ਦੀ ਮੈਨੂਫੈਕਚਰਿੰਗ ਕਰਨ ਦਾ ਦੋਸ਼ ਲਗਾਉਣ ਦੇ ਨਾਲ ਉਹਨਾਂ ਨੇ ਵਿਕਾਸ ਦਾ ਫਾਰਮੂਲਾ P2 ਪੇਸ਼ ਕੀਤਾ ਹੈ। P2G2 ਦਾ ਮਤਲਬ ਹੈ ਕਿ ਪ੍ਰੀ ਪੀਪਲ ਗੁੱਡ ਗਵਰਨੈਂਸ। ਮੋਦੀ ਨੇ ਭਾਸ਼ਣ ਦੇ ਵਿੱਚ ਤਿੰਨ ਤਲਾਕ ਦੇ ਮੁੱਦੇ 'ਤੇ ਆਪਣੀ ਬੇਬਾਕ ਜਿਹੜੀ ਰਾਏ ਰੱਖੀ ਹੈ। ਉਹਨਾਂ ਨੇ ਆਖਿਆ ਕਿ ਜਦੋਂ ਸਮਾਜਿਕ ਇਨਸਾਫ਼ ਦੀ ਗੱਲ ਚੱਲਦੀ ਹੈ ਤਾਂ ਮੁਸਲਿਮ ਭਾਈਚਾਰੇ ਦੀਆਂ ਔਰਤਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਜੇਕਰ ਕੋਈ ਸਮਾਜਿਕ ਬੁਰਾਈ ਹੈਗੀ ਹੈ ਤਾਂ ਸਮਾਜ ਨੂੰ ਜਾਗਣਾ ਚਾਹੀਦਾ, ਇਨਸਾਫ਼ ਦਿਵਾਉਣ ਦੀ ਦਿਸ਼ਾ ਵਿੱਚ ਯਤਨ ਕਰਨੇ ਚਾਹੀਦੇ ਨੇ। ਉਹਨਾਂ ਨੇ ਕਿਹਾ ਕਿ ਮੁਸਲਿਮ ਔਰਤਾਂ ਦੇ ਸ਼ੋਸ਼ਣ ਦਾ ਜਿਹੜਾ ਮੁਸਲਿਮ ਔਰਤਾਂ ਨੂੰ ਸ਼ੋਸ਼ਣ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ ਅਤੇ ਉਹਨਾਂ ਦੇ ਨਾਲ ਇਹ ਵੀ ਸਫਾਈ ਪੇਸ਼ ਕੀਤੀ ਹੈ ਕਿ ਉਹ ਇਸੇ ਬਹਾਨੇ ਮੁਸਲਮਾਨ ਭਾਈਚਾਰੇ ਨੂੰ ਸੰਘਰਸ਼ ਨਹੀਂ ਚਾਹੁੰਦੇ ਬਲਕਿ ਉਹ ਚਾਹੁੰਦੇ ਆ ਕਿ ਸਾਰਿਆਂ ਨੂੰ ਇਨਸਾਫ਼ ਮਿਲੇ। ਔਰ ਬੀਜੇਪੀ ਸੂਤਰਾਂ ਨੇ ਦੱਸਿਆ ਕਿ ਕਾਰਜਕਾਰਨੀ ਦੀ ਮੀਟਿੰਗ ਵਿੱਚ ਜਦੋਂ ਪਛੜਾ ਵਰਗ ਕਮਿਸ਼ਨ ਨੂੰ ਸੰਵਿਧਾਨਿਕ ਦਰਜਾ ਦੇਣ ਦੇ ਮਾਮਲੇ ਵਾਲਾ ਪ੍ਰਸਤਾਵ 'ਤੇ ਪਾਰਟੀ ਦੇ ਨੇਤਾ ਆਪਣੀ ਰਾਏ ਰੱਖ ਰਹੇ ਸਨ ਤਦ ਅਚਾਨਕ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਬਹਿਸ ਦੇ ਵਿੱਚ ਦਖਲ ਦਿੱਤਾ ਅਤੇ ਕਿਹਾ ਕਿ ਪਛੜਾ ਵਰਗ ਜਿਹੜਾ ਕਮਿਸ਼ਨ ਹੈ ਇਸ ਨੂੰ ਸੰਵਿਧਾਨਿਕ ਦਰਜਾ ਦੇਣ ਦਾ ਫਾਇਦਾ ਮੁਸਲਮਾਨ ਭਾਈਚਾਰੇ ਦੀਆਂ ਪਛੜੀਆਂ ਜਾਤਾਂ ਨੂੰ ਮਿਲੇਗਾ ਅਤੇ ਨਾਲ ਹੀ ਉਹਨਾਂ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਪਾਰਟੀ ਨੇਤਾਵਾਂ ਨੂੰ ਮੁਸਲਿਮ ਭਾਈਚਾਰੇ ਦੇ ਨਾਲ ਮੇਲਜੋਲ ਵਧਾਉਣਾ ਚਾਹੀਦਾ ਅਤੇ ਇਸੇ ਸਿਲਸਿਲੇ ਦੇ ਵਿੱਚ ਸੰਮੇਲਨ ਵੀ ਆਯੋਜਿਤ ਕੀਤੇ ਜਾਣੇ ਚਾਹੀਦੇ ਨੇ। ਸੋ ਮੋਦੀ ਨੇ ਵਿਰੋਧੀ ਧਿਰ 'ਤੇ ਕਰਾਰਾ ਵਾਰ ਕਰਦਿਆਂ ਇਹ ਵੀ ਆਖਿਆ, ਇਹਨਾਂ ਨੂੰ ਆਖਿਆ ਕਿ ਮੁੱਦਿਆਂ ਦੀ ਫੈਕਟਰੀ ਲਾਈ ਹੋਈ ਹੈ ਵਿਰੋਧੀਆਂ ਨੇ। ਪ੍ਰਧਾਨ ਮੰਤਰੀ ਨੇ ਇਹਦੇ ਬਾਰੇ ਵਿੱਚ ਕਿਹਾ ਕਿ ਦਿੱਲੀ ਚੋਣਾਂ ਤੋਂ ਪਹਿਲਾਂ ਚਰਚ ਦੇ ਉੱਤੇ ਹਮਲੇ ਅਤੇ ਫਿਰ ਬਿਹਾਰ ਚੋਣਾਂ ਤੋਂ ਪਹਿਲਾਂ ਅਵਾਰਡ ਜਿਹੜੇ ਵਾਪਸ ਉਹਦਾ ਮੁੱਦੇ ਦਾ ਜ਼ਿਕਰ ਕੀਤਾ, ਇਹ ਮੁੱਦੇ ਟਿਕੇ ਨਹੀਂ ਕਿਉਂਕਿ ਇਹਨਾਂ ਦੇ ਵਿੱਚ ਕੋਈ ਦਮ ਨਹੀਂ ਸੀ, ਇਹ ਪ੍ਰਧਾਨ ਮੰਤਰੀ ਦਾ ਮੰਨਣਾ ਹੈ। ਅਤੇ ਉਹਨਾਂ ਨੇ ਆਖਿਆ ਕਿ ਹੁਣ EVM ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ 'ਤੇ ਰੌਲਾ ਪੈ ਰਿਹਾ ਅਤੇ ਉਹਨਾਂ ਨੇ ਪਾਰਟੀ ਨੇਤਾਵਾਂ ਨੂੰ ਆਖਿਆ ਕਿ ਇਸ ਨੂੰ ਨਜ਼ਰਅੰਦਾਜ਼ ਕਰ ਦਿਓ, ਸਕਾਰਾਤਮਕ ਜਿਹੜੇ ਸਕਾਰਾਤਮਕ ਕੰਮ ਹੈ ਉਹਨਾਂ ਦੇ ਉੱਤੇ ਧਿਆਨ ਦਿਓ। ਇਹ ਗੱਲ ਕਹੀ ਹੈ ਕਿ ਆਪਣੇ ਨੇਤਾਵਾਂ ਨੂੰ ਉਹ ਨਸੀਹਤ ਦਿੰਦੇ ਆ ਕਿ ਉਹ ਮੀਡੀਆ ਵਿੱਚ ਜਾਣ 'ਤੇ ਆਪਣੀ ਜ਼ਬਾਨ 'ਤੇ ਜਿਹੜਿਆ ਕਾਬੂ ਰੱਖਣ, ਕੰਟਰੋਲ ਰੱਖਣ, ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਹੋਵੇ ਤਾਂ ਸਿੱਧੇ ਉਹਨਾਂ ਨਾਲ ਗੱਲਬਾਤ ਕਰ ਸਕਦਾ। ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਦਾ ਜ਼ਿਕਰ ਕਰਦਿਆਂ ਅਮਿਤ ਸ਼ਾਹ ਦਾ ਜਿਹੜਾ ਹੱਲਾਸ਼ੇਰੀ ਦਿੰਦੇ ਆ ਉਹਨਾਂ ਦੀ ਪਿੱਠ ਥਾਪਤ ਪਾਉਂਦਿਆਂ ਪ੍ਰਧਾਨ ਮੰਤਰੀ ਨੇ ਆਖਿਆ ਕਿ ਚੋਣ ਰਣਨੀਤੀ ਦੇ ਵਿੱਚ ਅਮਿਤ ਸ਼ਾਹ ਦਾ ਜਿਹੜਾ ਮਹੱਤਵਪੂਰਨ ਯੋਗਦਾਨ ਹੈ ਉਹਨਾਂ ਨੇ ਆਪਣੇ ਵਰਕਰਾਂ ਨੂੰ ਵੀ ਆਖਿਆ ਕਿ ਉਹ ਜਿੱਤ ਦੇ ਲਈ ਇੰਨੀ ਜ਼ਿਆਦਾ ਖੁਸ਼ੀ ਨਾ ਮਨਾਉਣ ਅਤੇ ਜਿੱਤ ਤੋਂ ਬਾਅਦ ਜ਼ਿਆਦਾ ਨੀਵੇਂ ਹੋ ਕੇ ਚੱਲਣ, ਨਿਮਰ ਹੋ ਕੇ ਚੱਲਣ, ਹੰਕਾਰ ਨਾ ਕਰਨ। ਇਹ ਨਾ ਹੋਵੇ ਕਿ ਜਿੱਤ ਤੋਂ ਬਾਅਦ ਉਹਨਾਂ ਨੂੰ ਇਹ ਲੱਗੇ ਕਿ ਸੱਤਾ ਸਾਡੇ ਕੋਲ ਆ ਗਈ ਅਤੇ ਹੁਣ ਸਾਨੂੰ ਕਿਸੇ ਦੀ ਪਰਵਾਹ ਨਹੀਂ। ਇਸ ਤਰ੍ਹਾਂ ਦੀ ਜਿਹੜੀ ਗੱਲ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਕੀਤੀ ਹੈ। ਸੋ ਟਰਾਂਸਪੋਰਟ ਮੰਤਰੀ ਸੀ ਇੱਥੇ ਨਿਤਿਨ ਗਡਕਰੀ, ਉਹਨਾਂ ਨੇ ਕਾਰਜਕਾਰਨੀ ਇਹ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਆਪਣਾ ਜਿਹੜਾ ਸਮਾਪਤੀ ਭਾਸ਼ਣ ਹੈ ਉਹਦੇ ਵਿੱਚ ਨਵੇਂ ਇੰਡੀਆ ਦਾ ਫਾਰਮੂਲਾ P2 ਅਤੇ G2 ਨੂੰ ਪੇਸ਼ ਕੀਤਾ ਹੈ। ਪ੍ਰੋ ਪਿਊਪਲ, ਪ੍ਰੋ ਪੀਪਲ ਅਤੇ ਗੁੱਡ ਗਵਰਨੈਂਸ ਵਿੱਚ ਸਰਕਾਰ ਬਿਹਤਰ ਨਤੀਜੇ ਪੇਸ਼ ਕਰੇਗੀ। ਉਹਨਾਂ ਨੇ ਕਿਹਾ ਕਿ ਸਾਲ 2022 ਤੱਕ ਦੇਸ਼ ਨੂੰ ਆਰਥਿਕ ਸ਼ਕਤੀ ਬਣਾਉਣ ਦੇ ਲਈ ਮਿਸ਼ਨ ਮੋਡ ਦੇ ਵਿੱਚ ਕੰਮ ਕੀਤਾ ਜਾਏਗਾ ਅਤੇ ਦੇਸ਼ ਵਿੱਚ ਊਚ ਨੀਚ ਦੇ ਜਿਹੜੇ ਬਦਲਾਅ ਹੈ ਇਸ ਨੂੰ ਮੁਕਤੀ ਦੇ ਲਈ ਕੰਮ ਹੋਏਗਾ। ਉਹਨਾਂ ਨੇ ਜਨਧਨ, ਵਨਧਨ ਅਤੇ ਜਲਧਨ ਦਾ ਜ਼ਿਕਰ ਕਰਦਿਆਂ ਆਖਿਆ ਕਿ ਜਨਧਨ ਦੇ ਜ਼ਰੀਏ ਗਰੀਬਾਂ ਨੂੰ ਆਰਥਿਕ ਰੂਪ ਵਿੱਚ ਆਤਮ ਨਿਰਭਰ ਬਣਾਉਣਾ, ਜਲਧਨ ਨਾਲ ਕਿਸਾਨਾਂ ਨੂੰ ਸਿੰਚਾਈ ਦੇ ਸਾਧਨ ਮੁਹੱਈਆ ਕਰਾਉਣਾ ਅਤੇ ਉਹਨਾਂ ਨੂੰ ਸੰਪੰਨ ਬਣਾਉਣਾ ਅਤੇ ਵਨਧਨ ਦੇ ਤਹਿਤ ਫੋਰੈਸਟ ਬੇਸ ਇਕੋਨਮੀ ਦੇ ਜ਼ਰੀਏ ਆਦਿਵਾਸੀਆਂ ਨੂੰ ਵਿਕਾਸ ਨਾਲ ਜੋੜਨ 'ਤੇ ਜਿਹੜਾ ਹੈ ਕੰਮ ਹੋਣਾ ਚਾਹੀਦਾ ਹੈ। ਸੋ ਇਹ ਗੱਲ ਕਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਤਲਾਕ ਦੇ ਮੁੱਦਿਆਂ ਦੇ ਉੱਤੇ। ਭਾਈਚਾਰੇ ਨੂੰ ਸੰਘਰਸ਼ ਨਹੀਂ ਚਾਹੁੰਦੇ, ਅਸੀਂ ਚਾਹੁੰਦੇ ਹਾਂ ਕਿ ਸਾਰਿਆਂ ਨੂੰ ਜਿਹੜਾ ਇਨਸਾਫ ਮਿਲੇ। ਸੋ ਇਹ ਤਾਂ ਸੀ ਪ੍ਰਧਾਨ ਮੰਤਰੀ ਸਾਹਿਬ ਦਾ ਜਿਹੜਾ ਕੱਲ੍ਹ ਭੁਵਨੇਸ਼ਵਰ ਦੇ ਵਿੱਚ ਗੱਲਬਾਤ ਹੋਈ। ਹੁਣ ਇਹਦੇ ਪਿੱਛੇ ਦੀ ਰਾਜਨੀਤੀ ਕੀ ਹੈ? ਪਿੱਛੇ ਦੀ ਰਾਜਨੀਤੀ ਇਹਦੀ ਇਹ ਹੈ ਕਿ BJP ਹੁਣ OBC ਜਿਹੜੇ ਅਦਰ ਬੈਕਵਰਡ ਕਲਾਸਿਸ ਨੇ, ਜਿਹੜੇ ਪਛੜੀਆਂ ਸ਼੍ਰੇਣੀਆਂ, ਉਹਨਾਂ ਦਾ ਪੱਤਾ ਖੇਡਣ ਦੀ ਤਿਆਰੀ ਵਿੱਚ ਹੈ। ਪਾਰਟੀ ਨਾ ਸਿਰਫ OBC ਕਮਿਸ਼ਨ ਨੂੰ ਸੰਵਿਧਾਨਿਕ ਦਰਜਾ ਦੇਣ ਦੇ ਫੈਸਲੇ ਦਾ ਜਿਹੜਾ ਕ੍ਰੈਡਿਟ ਲੈਣ ਦੇ ਲਈ ਅਭਿਆਨ ਚਲਾਏਗੀ, ਬਲਕਿ ਇਸ ਮਾਮਲੇ ਦੇ ਵਿੱਚ ਕਾਂਗਰਸ ਅਤੇ ਹੋਰ ਜਿਹੜੀਆਂ ਵਿਰੋਧੀ ਧਿਰ ਹੈ ਇਹਨਾਂ ਨੂੰ ਇੱਕ ਅਸੀਂ ਕਹਿ ਸਕਦੇ ਹਾਂ ਕਿ ਵਿਲਨ ਦੇ ਤੌਰ ਦੇ ਉੱਤੇ ਪੇਸ਼ ਵੀ ਕਰੂਗੀ। ਉਹਨਾਂ ਨੇ ਰਾਜ ਸਭਾ ਦੇ ਵਿੱਚ ਪਛੜਿਆ ਵਰਗ ਕਮਿਸ਼ਨ ਬਿੱਲ ਦਾ ਵਿਰੋਧ ਕੀਤਾ ਸੀ। BJP ਦੀ ਜਿਹੜੀ ਰਾਸ਼ਟਰੀ ਕਾਰਜਕਾਰੀ ਪਾਰਟੀ ਨੇ ਬਕਾਇਦਾ ਪਛੜਿਆ ਵਰਗ ਕਮਿਸ਼ਨ ਦੇ ਮਾਮਲੇ ਵਿੱਚ ਇੱਕ ਮਤਾ ਪਾਸ ਕੀਤਾ ਹੈ। ਇਸ ਮਤੇ ਵਿੱਚ ਜਿੱਥੇ ਪਛੜੇ ਵਰਗਾਂ ਦਾ ਜਿਹੜਾ ਕਮਿਸ਼ਨ ਹੈ ਉਹਨੂੰ ਹੋਰ ਸਮਰੱਥ ਬਣਾਉਣ ਦੇ ਲਈ ਸਰਕਾਰ ਦੀ ਪ੍ਰਸ਼ੰਸਾ ਕੀਤੀ ਗਈ ਹੈ, ਉੱਥੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਨ ਵਾਲੇ ਜਿਹੜੇ ਵਿਰੋਧੀ ਧਿਰ ਹੈ ਉਹਨਾਂ 'ਤੇ ਕਰਾਰਾ ਹਮਲਾ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇੱਕ ਹੋਰ ਮਤਾ ਪਾਸ ਕਰਕੇ ਸੂਬਿਆਂ ਨੂੰ ਵਿਧਾਨ ਸਭਾ ਚੋਣਾਂ ਤੋਂ ਮਿਲੀ ਜਿੱਤ ਦੇ ਲਈ ਨਰਿੰਦਰ ਮੋਦੀ ਸਰਕਾਰ ਦੇ ਕੰਮਕਾਜ ਨੂੰ ਸਿਹਰਾ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਸਾਲ 2014 ਦੇ ਵਿੱਚ ਲੋਕਾਂ ਨੇ ਉਮੀਦ ਦੇ ਨਾਲ BJP ਨੂੰ ਵੋਟਾਂ ਦਿੱਤੀਆਂ ਅਤੇ ਹੁਣ ਮੋਦੀ ਸਰਕਾਰ ਨੇ ਵਿਸ਼ਵਾਸ 'ਤੇ ਜਿਹੜਾ ਇਹ ਵੋਟ ਹਾਸਲ ਕੀਤਾ ਦੁਬਾਰਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਦੇ ਵਿੱਚ ਕਾਰਜਕਾਰਨੀ ਦੇ ਪਾਸ ਹੋਏ ਇਸ ਪ੍ਰਸਤਾਵ ਵਿੱਚ ਕਿਹਾ ਗਿਆ ਕਿ ਪਛੜਾ ਵਰਗ ਜਿਹੜਾ ਕਮਿਸ਼ਨ ਹੈ ਇਸ ਨੂੰ ਸੰਵਿਧਾਨਿਕ ਦਰਜਾ ਦੇਣ 'ਤੇ 30 ਸਾਲ ਪੁਰਾਣੀ ਮੰਗ ਸੀ, ਲੇਕਿਨ ਕਾਂਗਰਸ ਦੀਆਂ ਸਰਕਾਰਾਂ ਨੇ ਕਦੇ ਉਸ ਵੱਲ ਧਿਆਨ ਨਹੀਂ ਦਿੱਤਾ। ਕਾਂਗਰਸ ਵੋਟ ਬੈਂਕ ਦੀ ਰਾਜਨੀਤੀ ਕਰਦੀ ਰਹੀ ਹੈ ਅਤੇ ਇਸ ਮਤੇ ਦੀ ਜਾਣਕਾਰੀ ਦਿੰਦਿਆਂ BJP ਦੇ ਨੇਤਾ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਦੇਸ਼ ਦੇ 52% ਲੋਕ ਆਰਥਿਕ ਅਤੇ ਸਿੱਖਿਆ ਦੇ ਰੂਪ ਵਿੱਚ ਪਛੜੇ ਨੇ, ਲੇਕਿਨ ਇਸ 'ਤੇ ਕਦੇ ਕਾਂਗਰਸ ਨੇ ਕੋਈ ਫੋਕਸ ਨਹੀਂ ਕੀਤਾ ਅਤੇ ਕਾਂਗਰਸ ਨੇ ਮੁਸਲਮਾਨ ਭਾਈਚਾਰੇ ਦਾ ਨਾਮ ਤਾਂ ਲਿਆ ਲੇਕਿਨ ਦਿੱਤਾ ਕੁਝ ਨਹੀਂ, ਗਰੀਬਾਂ ਦਾ ਨਾਮ ਲਿਆ ਲੇਕਿਨ ਦਿੱਤਾ ਕੁਝ ਨਹੀਂ। ਕਾਂਗਰਸ ਨੇ ਉਹਨਾਂ ਨੇ ਆਖਿਆ ਕਿ ਸਿਰਫ ਵੋਟ ਬੈਂਕ ਦੀ ਰਾਜਨੀਤੀ ਕੀਤੀ ਹੈ, ਲੇਕਿਨ ਪਹਿਲੀ ਵਾਰ ਹੈ ਕਿ ਮੋਦੀ ਸਰਕਾਰ ਨੇ ਪਛੜੇ ਭਾਈਚਾਰੇ ਲਈ ਬਣੇ ਕਮਿਸ਼ਨ ਨੂੰ ਤਾਕਤ ਦਿੰਦਿਆਂ ਉਸਨੂੰ ਸੰਵਿਧਾਨਿਕ ਦਰਜਾ ਦਿੱਤਾ ਹੈ। ਔਰ ਮੰਡਲ ਕਮਿਸ਼ਨ 'ਤੇ ਅੰਦੋਲਨ ਤੋਂ ਬਾਅਦ ਪਛੜੇ ਵਰਗਾਂ ਲਈ ਕਮਿਸ਼ਨ ਤਾਂ ਬਣਾਇਆ, ਲੇਕਿਨ ਉਸਨੂੰ ਸੰਵਿਧਾਨਿਕ ਅਧਿਕਾਰ ਨਹੀਂ ਸੀ ਦਿੱਤੇ ਗਏ। ਔਰ ਕਮਿਸ਼ਨ ਨੂੰ ਸੰਵਿਧਾਨਿਕ ਦਰਜਾ ਦੇਣ ਦਾ ਜਿਹੜਾ ਮੋਦੀ ਸਰਕਾਰ ਦਾ ਇਹ ਇਤਿਹਾਸਕ ਫੈਸਲਾ, ਲੇਕਿਨ ਵਿਰੋਧੀ ਧਿਰ ਨੂੰ ਉਹਨਾਂ ਨੇ ਆਖਿਆ ਕਿ ਇਹ ਹਜ਼ਮ ਨਹੀਂ ਹੋ ਰਿਹਾ। ਲੋਕ ਸਭਾ ਦੇ ਵਿੱਚ ਇਸ ਫੈਸਲੇ ਦਾ ਸਾਰੇ ਦਲਾਂ ਨੇ ਸਮਰਥਨ ਕੀਤਾ ਹੈ। ਲੋਕ ਸਭਾ ਦੇ ਵਿੱਚ ਕਾਂਗਰਸ ਅਤੇ ਹੋਰ ਵਿਰੋਧੀ ਧਿਰਾਂ ਨੇ ਇਸ ਨੂੰ ਰੋਕ ਦਿੱਤਾ ਹੈ। ਔਰ BJP ਦਾ ਕਹਿਣਾ ਹੈ ਕਿ ਕਾਂਗਰਸ ਪਹਿਲਾਂ ਸੱਤਾ ਵਿੱਚ ਰਹਿੰਦੇ ਆ ਅਤੇ ਹੁਣ ਵਿਰੋਧ ਵਿੱਚ ਰਹਿੰਦੇ ਆ, ਪਛੜੇ ਵਰਗ ਦੇ ਲੋਕਾਂ ਦੇ ਨਾਲ ਇਨਸਾਫ ਨਹੀਂ ਹੋਣ ਦੇ ਰਹੀ। ਔਰ ਇਸੇ ਪ੍ਰਸਤਾਵ ਨੂੰ ਪਾਰਟੀ ਦੇ ਨੇਤਾ ਹੁਕਮ ਸਿੰਘ ਨੇ ਪੇਸ਼ ਕੀਤਾ, ਜਦਕਿ ਸ਼ਿਵਰਾਜ ਸਿੰਘ ਚੌਹਾਨ ਅਤੇ ਧਰਮਿੰਦਰ ਪ੍ਰਧਾਨ ਨੇ ਇਸ ਦਾ ਸਮਰਥਨ ਕੀਤਾ। ਸੋ ਕਾਰਜਕਾਰਨੀ ਦੇ ਵਿੱਚ ਜਿਹੜੀ ਹੈ ਪਾਸ ਹੋਏ ਰਾਜਨੀਤਿਕ ਮਤੇ ਦੇ ਵਿੱਚ ਵਿਧਾਨ ਸਭਾ ਚੋਣਾਂ ਦੀ ਜਿੱਤ ਦਾ ਜਿਹੜਾ ਸਿਰ ਹੈ ਉਹ ਮੋਦੀ ਸਰਕਾਰ ਦੇ ਕੰਮਕਾਜ ਨੂੰ ਦਿੱਤਾ ਗਿਆ। ਪਾਰਟੀ ਨੇ ਕਿਹਾ ਕਿ ਸਾਲ 2014 ਦੇ ਵਿੱਚ ਲੋਕਾਂ ਨੇ ਇੱਕ ਆਸ ਦੇ ਨਾਲ ਬੀਜੇਪੀ ਨੂੰ ਵੋਟ ਦਿੱਤਾ ਸੀ, ਲੇਕਿਨ ਹੁਣ ਲੋਕ ਵਿਸ਼ਵਾਸ ਦੇ ਨਾਲ ਵੋਟ ਦੇ ਰਹੇ ਨੇ, ਯਾਨੀ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਕਿ ਮੋਦੀ ਸਰਕਾਰ ਸਭ ਦਾ ਸਾਥ ਸਭ ਦਾ ਵਿਕਾਸ ਕਰੇਗੀ। ਪਾਰਟੀ ਦਾ ਕਹਿਣਾ ਹੈ ਕਿ GST ਤੋਂ ਲੈ ਕੇ 28 ਕਰੋੜ ਜਨਧਨ ਖਾਤੇ, 112 ਕਰੋੜ ਆਧਾਰ ਕਾਰਡ, 108 ਕਰੋੜ ਮੋਬਾਈਲ ਦੇ ਜ਼ਰੀਏ ਸਰਕਾਰ ਨੇ ਜਿਹੜੇ ਬਦਲਾਅ ਕੀਤੇ ਨੇ ਗਰੀਬਾਂ ਲਈ ਕ੍ਰਾਂਤੀ ਦੀ ਤਰ੍ਹਾਂ ਹੈ। ਨਾ ਸਿਰਫ ਕਿਸਾਨਾਂ ਦੀ ਕਿਸਮਤ ਬਦਲੇਗੀ ਬਲਕਿ ਨੋਟਬੰਦੀ ਦਾ ਵੀ ਲੋਕਾਂ ਨੂੰ ਜਿਹੜਾ ਫਾਇਦਾ ਮਿਲੇਗਾ। ਸੋ BJP ਦੀ ਜਿਹੜੀ ਅਗਲੀ ਕਾਰਜਕਾਰਨੀ ਦੀ ਮੀਟਿੰਗ ਆ ਉਹ 15 ਤੇ 16 ਜੁਲਾਈ ਨੂੰ ਆਂਧਰਾ ਪ੍ਰਦੇਸ਼ ਵਿੱਚ ਹੋਣੀ ਹੈ, ਭੁਵਨੇਸ਼ਵਰ ਦੇ ਵਿੱਚ। ਕੱਲ੍ਹ ਜਿਹੜੀ ਸਮਾਪਤ ਹੋਈ ਮੀਟਿੰਗ ਦੇ ਵਿੱਚ ਤੈਅ ਕੀਤਾ ਗਿਆ ਕਿ ਪਾਰਟੀ ਦੀ ਅਗਲੀ ਕਾਰਜਕਾਰਨੀ ਦੀ ਮੀਟਿੰਗ ਆਂਧਰਾ ਪ੍ਰਦੇਸ਼ ਵਿੱਚ ਕੀਤੀ ਜਾਏਗੀ। ਇਹ ਮੀਟਿੰਗ ਵਿਜੇਵਾੜਾ ਜਾਂ ਫਿਰ ਵਿਸ਼ਾਖਾਪਟਨਮ ਕਿਸੇ ਇੱਕ ਸ਼ਹਿਰ ਵਿੱਚ ਹੋ ਸਕਦੀ ਹੈ। ਹਾਲਾਂਕਿ ਇਹ ਕਿਸ ਸ਼ਹਿਰ ਵਿੱਚ ਹੋਏਗੀ ਇਸ ਦਾ ਫੈਸਲਾ ਪਾਰਟੀ ਦੀ ਜਿਹੜੀ ਸੂਬਾ ਇਕਾਈ 'ਤੇ ਛੱਡਿਆ ਗਿਆ ਹੈ। ਬੀਤੇ 1 ਸਾਲ ਵਿੱਚ ਪਾਰਟੀ ਨੇ ਇਹ ਪਰੰਪਰਾ ਕਾਇਮ ਕੀਤੀ ਹੈ ਕਿ ਹਰ 3 ਮਹੀਨਿਆਂ ਦੇ ਵਿੱਚ ਕਾਰਜਕਾਰਨੀ ਦੀ ਮੀਟਿੰਗ ਹੋਵੇ। ਤਦ ਤੋਂ ਹਰ ਵਰਕਰ ਦੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਅੰਤ ਵਿੱਚ ਅਗਲੀ ਜਿਹੜੀ ਕਾਰਜਕਾਰਨੀ ਦੀਆਂ ਸੰਭਾਵਿਤ ਤਰੀਕਾਂ ਵੀ ਤੈਅ ਕਰਦੀਆਂ ਜਾਣ। ਸੋ ਇਹ ਜਿਹੜੀ ਚਰਚਾ ਹੈ ਇਹ ਕੱਲ੍ਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਉੱਥੇ ਕੀਤੀ ਗਈ ਕਾਰਜਕਾਰਨੀ, ਉੱਥੇ ਕਾਫ਼ੀ ਗੱਲਾਂ ਜਿਹੜੀਆਂ ਖੁੱਲ੍ਹ ਕੇ ਸਾਹਮਣੇ ਆਈਆਂ, ਜਿਨ੍ਹਾਂ 'ਤੇ ਅਸੀਂ ਚਰਚਾ ਅਸੀਂ ਲਗਾਤਾਰ ਕਰਾਂਗੇ। ਔਰ 1 ਸਾਥ 3 ਤਲਾਕ 'ਤੇ ਸੋਸ਼ਲ ਬਾਈਕਾਟ ਦੀ ਜਿਹੜੀ ਧਮਕੀ ਹੈ ਉਹਦੇ ਸੰਬੰਧ ਵਿੱਚ ਇਹ ਜਿਹੜੀ ਹੈ ਗੱਲਬਾਤ ਅਸੀਂ ਹਰਮਨ ਰੇਡੀਓ ਦੇ ਜ਼ਰੀਏ ਆਪ ਜੀ ਦੇ ਸਨਮੁੱਖ ਰੱਖੀ ਹੈ। ਹੁਣ ਗੱਲ ਕਰਦੇ ਹਾਂ BJP ਦਿੱਲੀ MCD ਚੋਣਾਂ ਨੇ। ਚੋਣਾਂ ਵੈਸੇ ਤਾਂ ਸਾਫ਼ ਸਫਾਈ ਅਤੇ ਦੂਜੇ ਲੋਕਲ ਮੁੱਦਿਆਂ 'ਤੇ ਲੜੀਆਂ ਜਾਂਦੀਆਂ, ਲੇਕਿਨ ਲੋਕ ਸਭਾ ਅਤੇ ਵਿਧਾਨ ਸਭਾ ਇਲੈਕਸ਼ਨਾਂ ਦੀ ਤਰ੍ਹਾਂ ਇਹਨਾਂ ਚੋਣਾਂ ਦੇ ਵਿੱਚ ਜਾਤੀ ਸਮੀਕਰਨ ਕਾਫ਼ੀ ਮਹੱਤਵ ਰੱਖ ਰਹੇ ਨੇ। ਦਿੱਲੀ ਦੇ ਵਿੱਚ ਜਿਹੜਾ ਮਹਾਂ ਮੁਕਾਬਲਾ ਹੈ, ਹੁਣ ਸਾਰੀਆਂ ਪਾਰਟੀਆਂ ਉੱਥੇ ਜ਼ੋਰ ਲਾ ਰਹੀਆਂ ਕਿ ਸਾਡੀ ਜਿਹੜੀ ਹੈਗੀ ਹੈ ਪਾਰਟੀ ਉਹ ਜਿੱਤ ਕਰੇ, ਜਿੱਤ ਦੇ ਰਸਤੇ 'ਤੇ ਚੱਲੇ। ਸੋ ਇਸੇ ਸੰਦਰਭ ਦੇ ਵਿੱਚ ਇਹ ਰਿਪੋਰਟ ਹੈ ਸਾਡੇ ਕੋਲ। ਸਭ ਤੋਂ ਪਹਿਲੀ ਰਿਪੋਰਟ ਅਸੀਂ ਲੈ ਰਹੇ ਹਾਂ BJP ਦਾ ਮੈਨੀਫੈਸਟੋ ਜਿਹੜਾ ਕੱਲ੍ਹ ਉਹਨਾਂ ਨੇ ਜਾਰੀ ਕੀਤਾ ਹੈ। BJP ਨੇ ਮਿਊਂਸੀਪਲ ਕਾਰਪੋਰੇਸ਼ਨ ਦਿੱਲੀ ਵਿੱਚ ਰੱਖਣ ਲਈ ਐਲਾਨਾਂ ਦਾ ਜਿਹੜਾ ਪਟਾਰਾ ਖੋਲ੍ਹਿਆ ਹੈ। ਕੱਲ੍ਹ ਦਿੱਲੀ ਪ੍ਰਦੇਸ਼ BJP ਨੇ ਮੈਨੀਫੈਸਟੋ ਜਾਰੀ ਕੀਤਾ, ਜਿਸ ਦਾ ਜਿਹੜਾ ਨਾਮ ਮੈਨੀਫੈਸਟੋ ਦਾ ਸੰਕਲਪ ਪੱਤਰ ਇਹਦਾ ਨਾਮ ਦਿੱਤਾ ਗਿਆ। ਮੈਨੀਫੈਸਟੋ ਦੇ ਵਿੱਚ ਕਿਹਾ ਗਿਆ ਕਿ ਦਿੱਲੀ ਦੀ ਜਨਤਾ ਤੋਂ ਕੋਈ ਟੈਕਸ ਨਹੀਂ ਲਿਆ ਜਾਏਗਾ ਔਰ 10 ਰੁਪਏ ਦੀ ਥਾਲੀ ਦੀ ਵਿਵਸਥਾ ਕੀਤੀ ਜਾਏਗੀ। ਔਰ ਅਗਲੀ ਗੱਲ ਉਹਨਾਂ ਨੇ ਕਹੀ ਹੈ ਕਿ 500 ਵਰਗ ਮੀਟਰ ਤੱਕ ਪਲਾਟ ਦਾ ਨਕਸ਼ਾ ਪਾਸ ਕਰਾਉਣ ਦੀ ਜ਼ਰੂਰਤ ਨਹੀਂ ਹੋਏਗੀ ਅਤੇ ਅਣਅਧਿਕਾਰਤ ਕਲੋਨੀਆਂ ਨੂੰ ਪੱਕਿਆਂ ਕੀਤਾ ਜਾਏਗਾ। ਅਤੇ BJP ਨੇ ਆਪਣੇ ਸੰਕਲਪ ਪੱਤਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਾਸ ਨੂੰ ਦਿੱਲੀ ਵਿਕਾਸ ਦੀ ਦਿੱਲੀ ਬਣਾਉਣ ਦਾ ਜਿਹੜਾ ਸੁਪਨਾ ਦਿਖਾਇਆ। ਇਹ ਸੰਕਲਪ ਪੱਤਰ ਨੂੰ ਲਾਂਚ ਕਰਦਿਆਂ BJP ਦੇ ਪ੍ਰਧਾਨ ਮਨੋਜ ਤਿਵਾੜੀ ਨੇ ਇਹ ਕਿਹਾ ਕਿ ਉਹਨਾਂ ਦੀ ਪਾਰਟੀ ਬਿਨਾਂ ਕੋਈ ਟੈਕਸ ਵਧਾਏ ਦਿੱਲੀ ਦਾ ਵਿਕਾਸ ਕਰੇਗੀ ਅਤੇ ਜਿੱਤ ਤੋਂ ਬਾਅਦ ਪੂਰੇ 5 ਸਾਲ ਕੋਈ ਨਵਾਂ ਟੈਕਸ ਨਹੀਂ ਲਾਇਆ। ਕਿ MCD ਨੂੰ ਪਾਰਦਰਸ਼ੀ ਬਣਾਉਣ ਲਈ ਪੂਰੀ ਤਰ੍ਹਾਂ ਡਿਜੀਟਲਾਈਜੇਸ਼ਨ ਕੀਤਾ ਜਾਏਗਾ, ਕਿਸੇ ਵੀ ਦਫ਼ਤਰ ਜਾਣ ਦੀ ਜ਼ਰੂਰਤ ਨਹੀਂ ਪਏਗੀ। ਇਹ ਬਹੁਤ ਵੱਡੀ ਗੱਲ ਕੀਤੀ ਹੈ। ਇਹ ਪੂਰੀ ਹੁੰਦੀ ਹੈ ਜਾਂ ਨਹੀਂ ਇਹ ਤਾਂ ਬਾਅਦ 'ਚ ਪਤਾ ਲੱਗੇਗਾ। ਔਰ BJP ਦੇ ਪ੍ਰਧਾਨ ਨੇ ਇਹ ਕਿਹਾ ਕਿ ਫੰਡ ਸਭ ਤੋਂ ਵੱਡਾ ਰੌਲਾ ਹੈ, ਦਿੱਲੀ ਸਰਕਾਰ ਤੋਂ ਪੂਰਾ ਫੰਡ ਮੰਗਿਆ ਜਾਏਗਾ, ਬਲਕਿ ਕੇਂਦਰ ਤੋਂ ਵੀ ਸਿੱਧੇ ਫੰਡ MCD ਨੂੰ ਮਿਲਣ ਇਸ ਲਈ ਕੋਸ਼ਿਸ਼ ਕੀਤੀ ਜਾਏਗੀ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਿਹੜੀ ਉਹਦੇ 'ਤੇ ਨਿਸ਼ਾਨਾ ਲਾਉਂਦੀ, ਆਖਿਆ ਕਿ ਜਿੱਥੇ ਇੱਕ ਪਾਸੇ ਦਿੱਲੀ ਦੇ ਵਿੱਚ ਇਹਨੇ ਜਿੰਨੀ 16,000 ਰੁਪਏ ਦੀ ਥਾਲੀ ਦੀ ਚਰਚਾ ਹੋ ਰਹੀ ਹੈ, 16,000 ਰੁਪਏ ਦੇ ਖਾਣੇ ਦੀ ਚਰਚਾ ਹੋ ਰਹੀ ਹੈ, UP ਦੇ ਵਿੱਚ 5 ਰੁਪਏ ਦੀ ਥਾਲੀ ਯੋਗੀ ਸਰਕਾਰ ਦੇਣ 'ਤੇ ਵਿਚਾਰ ਕਰ ਰਹੀ ਹੈ। ਅਤੇ ਉਹਨਾਂ ਨੇ ਕਿਹਾ ਕਿ ਜੇ BJP MCD ਚੋਣਾਂ ਜਿੱਤ ਜਾਂਦੀ ਹੈ ਤਾਂ ਦੀਨ ਦਿਆਲ ਰਸੋਈ ਯੋਜਨਾ ਦੇ ਤਹਿਤ 10 ਰੁਪਏ ਇੱਕ ਥਾਲੀ ਦੀ ਕੀਮਤ ਹੋਏਗੀ, ਜਿਹਦੇ 'ਚ ਇੱਕ ਗਰੀਬ ਨੂੰ BJP ਨੇ 41 ਐਲਾਨ ਕੀਤੇ ਹੈ, ਜਿਸ ਦੇ ਜ਼ਰੀਏ MCD ਜਿੱਤ ਦੀ ਤਿਆਰੀ ਕੀਤੀ ਜਾ ਰਹੀ ਹੈ। ਸੰਕਲਪ ਪੱਤਰ ਦੇ ਜਿਹੜੇ ਕਨਵੀਨਰ ਹੈ ਅਤੇ ਮੈਂਬਰ ਪਾਰਲੀਮੈਂਟ ਹੈ ਪ੍ਰਵੇਸ਼ ਵਰਮਾ, ਉਹਨਾਂ ਨੇ ਆਖਿਆ ਕਿ ਦਿੱਲੀ BJP ਦਾ ਇਸ ਸੰਕਲਪ ਪੱਤਰ ਨੂੰ ਪੂਰੀ ਤਰ੍ਹਾਂ ਫੋਕਸ ਹੈ ਅਤੇ ਇਸ ਨੂੰ ਪੂਰਾ ਕਰਨ ਲਈ ਸਾਲ ਦੇ 2 ਵਾਰ ਨਿਰੀਖਣ ਵੀ ਹੋਏਗਾ। ਸੰਕਲਪ ਪੱਤਰ ਬਣਾਉਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਸਾਬਕਾ ਬੀਜੇਪੀ ਦੇ ਪ੍ਰਧਾਨ ਸਤੀਸ਼ ਉਪਾਧਿਆ ਨੇ ਕਿਹਾ ਕਿ ਬੀਜੇਪੀ ਦਾ ਜਿਹੜਾ ਵਿਜ਼ਨ ਡਾਕੂਮੈਂਟ ਹੈ ਇਹਦੇ ਵਿੱਚ MCD ਦੀ ਜਿਹੜੀ ਪਾਰਦਰਸ਼ਤਾ ਨੂੰ ਬਿਹਤਰ ਕੀਤਾ ਜਾਏਗਾ। MCD ਨੂੰ ਸਾਰੇ ਵੱਡੇ ਪ੍ਰੋਜੈਕਟਾਂ ਲਈ ਥਰਡ ਪਾਰਟੀ ਏਜੰਸੀ ਤੋਂ ਮੋਨੀਟਰਿੰਗ ਕਰਾਈ ਜਾਏਗੀ, ਇਸ ਲਈ ਇੱਕ ਨੋਡਲ ਅਫਸਰ ਬਣਾਇਆ ਜਾਏਗਾ। ਅਤੇ ਉਹਨਾਂ ਨੇ ਆਖਿਆ ਕਿ ਇਸੇ ਸੰਕਲਪ ਪੱਤਰ ਦੇ ਜ਼ਰੀਏ ਦਿੱਲੀ ਦੀ ਜਨਤਾ ਦੀ ਕੰਮ ਦੀ ਪਲੈਨਿੰਗ ਦੀ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਜਾਏਗੀ। ਉਹਨਾਂ ਨੇ ਖਾਸ ਗੱਲਾਂ ਕਿਹੜੀਆਂ ਕਹੀਆਂ, ਉਹ ਕਹੀਆਂ ਕਿ ਕੋਈ ਨਵਾਂ ਟੈਕਸ ਨਹੀਂ ਲਾਇਆ ਜਾਏਗਾ, ਸਾਰੀਆਂ ਸੁਵਿਧਾਵਾਂ ਹਰ ਪਹੁੰਚਾਈਆਂ ਜਾਣਗੀਆਂ, ਟੈਕਸ ਕੋਈ ਨਹੀਂ ਲਾਉਣਾ, ਸੁਵਿਧਾਵਾਂ ਸਾਰੀਆਂ ਦੇਣੀਆਂ ਦਿੱਲੀ ਦੇ ਵਿੱਚ। MCD ਦੀਆਂ ਨੂੰ ਸੁਵਿਧਾਵਾਂ ਆਨਲਾਈਨ ਹੋਣਗੀਆਂ, ਕੇਂਦਰ ਤੋਂ ਸਿੱਧੇ MCD ਨੂੰ ਫੰਡ ਦੇਣ ਦੀ ਮੰਗ ਹੋਏਗੀ ਔਰ ਦੀਨ ਦਿਆਲ ਅੰਤੋਦਿਆ ਰਸੋਈ ਯੋਜਨਾ ਲਾਗੂ ਹੋਏਗੀ, 10 ਰੁਪਏ ਦੇ ਵਿੱਚ ਥਾਲੀ ਮਿਲੇਗੀ। ਹਾਊਸ ਟੈਕਸ ਦੀ ਜਾਣਕਾਰੀ ਆਨਲਾਈਨ ਕਰਨ ਦੇ ਲਈ ਯੂਨੀਕ ਪ੍ਰੋਪਰਟੀ ਆਈਡੈਂਟੀਫਿਕੇਸ਼ਨ ਕੋਡ ਜਾਰੀ ਹੋਏਗਾ। ਸਾਰੇ ਪ੍ਰਕਾਰ ਦੇ ਲਾਇਸੈਂਸ ਦੇ ਲਈ ਸਿੰਗਲ ਵਿੰਡੋ ਸਿਸਟਮ ਹੋਏਗਾ ਅਤੇ ਘੱਟ ਤੋਂ ਘੱਟ ਕਾਗਜ਼ਾਂ ਦੀ ਜ਼ਰੂਰਤ ਹੋਏਗੀ। ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਿੱਚ ਜਿਹੜੀ ਹੈ ਘਰ ਘਰ ਜਾ ਕੇ ਕੂੜਾ ਜਮ੍ਹਾਂ ਕਰਨ ਦੇ ਲਈ ਇੱਕ ਸਟੇਸ਼ਨ ਬਣਾਇਆ ਜਾਏਗਾ, ਘਰਾਂ ਤੋਂ ਕੂੜਾ ਜਿਹੜਾ ਫ੍ਰੀ ਚੱਕਿਆ ਜਾਏਗਾ, ਕੋਈ ਪੈਸਾ ਨਹੀਂ ਲਿਆ ਜਾਏਗਾ। ਔਰ ਜਿਹੜਾ ਲੈਂਡਫਿਲ ਹੈ, ਲੈਂਡਫਿਲ ਸਾਈਟ ਦੇ ਕੂੜੇ ਦਾ ਇਸਤੇਮਾਲ ਹਾਈਵੇ ਬਣਾਉਣ ਦੇ ਵਿੱਚ ਕੀਤਾ ਜਾਏਗਾ। ਸਾਰੀ ਜਿਹੜੀਆਂ ਮਾਰਕੀਟ ਹੋਣਗੀਆਂ ਉਹਨਾਂ ਨੂੰ ਰਾਤ ਨੂੰ ਸਾਫ਼ ਕੀਤਾ ਜਾਇਆ ਕਰੇਗਾ, ਨਾਈਟ ਕਲੀਨਿੰਗ ਦੀ ਸੁਵਿਧਾ ਹੋਏਗੀ। ਪਾਰਕਾਂ ਨੂੰ ਡਿਵੈਲਪ ਕੀਤਾ ਜਾਏਗਾ, ਆਧੁਨਿਕ ਬਣਾਇਆ ਜਾਏਗਾ। ਦਿੱਲੀ ਦੀ ਜਨਤਾ ਨੂੰ ਹੈਲਥ ਕਾਰਡ ਇੱਕ ਜਾਰੀ ਕੀਤਾ ਜਾਏਗਾ, ਪੱਕਾ ਸਥਾਈ। ਪ੍ਰਾਈਵੇਟ ਸਕੂਲਾਂ ਅਤੇ MCD ਸਕੂਲਾਂ ਦੀ ਹਿੱਸੇਦਾਰੀ ਹੈ ਉਹਦੀ ਅਡੋਪਸ਼ਨ ਯੋਜਨਾ ਲਾਗੂ ਹੋਏਗੀ। ਉਦਯੋਗਿਕ ਇਲਾਕਿਆਂ ਦੇ ਵਿੱਚ ਛੋਟੇ ਉਦਯੋਗ ਫੈਕਟਰੀ ਲਾਇਸੈਂਸ ਤੋਂ ਫ੍ਰੀ ਕਰ ਦਿੱਤਾ ਜਾਏਗਾ ਅਤੇ ਸਾਰੀਆਂ ਜਿਹੜੀਆਂ ਅਣਅਧਿਕਾਰਤ ਕਲੋਨੀਆਂ ਨੂੰ ਪੱਕਿਆਂ ਕਰਨ ਦੇ ਲਈ ਦਿੱਲੀ ਸਰਕਾਰ 'ਤੇ ਪ੍ਰੈਸ਼ਰ ਪਾਇਆ ਜਾਏਗਾ। ਅਤੇ ਨਾਲ ਹੀ ਦਿੱਲੀ ਦੇ ਵਿੱਚ ਜਿਹੜੇ ਜਾਨਵਰ ਨੇ ਆਵਾਰਾ, ਜਿਵੇਂ ਬਾਂਦਰ ਹੈ, ਉਹ ਜਦੋਂ ਰਿਹਾਇਸ਼ੀ ਕਲੋਨੀਆਂ ਦੇ ਵਿੱਚ ਆ ਜਾਂਦੇ ਆ ਅਤੇ ਉੱਥੇ ਬੜਾ ਹੜਦੰਗ ਮਚਾਉਂਦੇ ਆ, ਉਹਨਾਂ ਨੂੰ ਉੱਥੋਂ ਕੱਢ ਕੇ ਜੰਗਲਾਂ ਦੇ ਵਿੱਚ ਛੱਡਿਆ ਜਾਏਗਾ। ਇਹ ਵੀ ਇੱਕ ਚੋਣ ਮਨੋਰਥ ਪੱਤਰ ਦੇ ਵਿੱਚ ਉਹਨਾਂ ਨੇ ਵਾਅਦਾ ਕੀਤਾ। ਔਰ ਨਾਲ ਹੀ ਇੱਕ ਸਟਰੀਟ ਡੌਗ ਕੁੱਤਿਆਂ ਦੀ ਵੱਧ ਰਹੀ ਨੂੰ ਕੰਟਰੋਲ ਕਰਨ ਦੇ ਲਈ ਇੱਕ ਸਪੈਸ਼ਲ ਪ੍ਰੋਗਰਾਮ ਚਲਾਇਆ ਜਾਏਗਾ। ਔਰ ਸੜਕਾਂ ਦੇ ਜਿਹੜੇ ਘੁੰਮ ਰਹੇ ਜਾਨਵਰ ਹੈ, ਚਾਹੇ ਉਹ ਪਸ਼ੂ ਹੋਣ, ਗਾਵਾਂ ਹੋਣ ਜਾਂ ਟੱਠੇ ਹੋਣ, ਬਲਦ ਹੋਣ, ਉਹਨਾਂ ਨੂੰ ਉਹਨਾਂ ਨੇ ਆਖਿਆ ਕਿ ਪਸ਼ੂ ਗਊਸ਼ਾਲਾ ਜਿਵੇਂ ਬਣਾਏ ਜਾਣਗੇ ਉੱਥੇ ਭੇਜਿਆ ਜਾਏਗਾ। MCD ਦੇ ਸਕੂਲਾਂ ਦੇ ਵਿੱਚ ਸਮਾਰਟ ਕਲਾਸ ਜਿਹੜੇ ਹੋਣਗੇ ਔਰ 500 ਵਰਗ ਮੀਟਰ ਤੱਕ ਦੇ ਪਲਾਟਾਂ ਦਾ ਨਕਸ਼ਾ ਪਾਸ ਕਰਾਉਣ ਦੀ ਜ਼ਰੂਰਤ ਨਹੀਂ ਹੋਏਗੀ। ਸੋ ਇਹ ਗੱਲ ਦਿੱਲੀ ਦੇ ਵਿੱਚ ਕਹੀ ਹੈ ਭਾਰਤੀ ਜਨਤਾ ਪਾਰਟੀ ਨੇ, ਜਿਹੜਾ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ। ਹੁਣ ਅੱਗੇ ਇਹ ਕੀ ਗੱਲ ਹੈ, ਇਹਦੇ 'ਚ ਅੱਗੇ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦਾ BJP 'ਤੇ ਹਮਲਾ ਹੋਇਆ ਹਾਊਸ ਟੈਕਸ ਦੇ ਸੰਬੰਧ 'ਚ। ਆਮ ਆਦਮੀ ਪਾਰਟੀ ਨੇ ਹਾਊਸ ਟੈਕਸ ਦੇ ਮੁੱਦੇ 'ਤੇ BJP ਨੂੰ ਘੇਰਿਆ ਅਤੇ ਕਿਹਾ ਕਿ 2007 ਦੇ MCD ਚੋਣ ਮਨੋਰਥ ਪੱਤਰ ਦੇ ਵਿੱਚ BJP ਨੇ ਹਾਊਸ ਟੈਕਸ ਮਾਫ਼ ਕਰਨ ਦਾ ਸੀ, ਲੇਕਿਨ ਪਿਛਲੇ 10 ਸਾਲਾਂ ਵਿੱਚ BJP ਨੇ ਇਸ ਵਾਅਦੇ ਨੂੰ ਪੂਰਾ ਨਹੀਂ ਕੀਤਾ ਅਤੇ ਜਿਹੜੇ ਹੁਣ ਵਾਅਦੇ ਕੀਤੇ ਉਹਨਾਂ ਨੇ ਆਖਿਆ ਕਿ ਇਹ ਦਿੱਲੀ ਦੀ ਜਨਤਾ ਦੇ ਨਾਲ ਇੱਕ ਧੋਖਾ ਹੈ। ਪਾਰਟੀ ਦੇ ਜਿਹੜੇ ਦਿੱਲੀ ਸਟੇਟ ਕਨਵੀਨਰ ਆ ਦਲੀਪ ਪਾਂਡੇ, ਉਹਨਾਂ ਨੇ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਹਾਊਸ ਟੈਕਸ ਖਤਮ ਕਰਨ ਦਾ ਅਤੇ ਬਕਾਇਆ ਟੈਕਸ ਮਾਫ਼ ਕਰਨ ਦਾ ਐਲਾਨ ਕੀਤਾ, ਤਦ ਤੋਂ BJP ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਾਰਟੀ ਨੇ ਕਾਗਜ਼ ਪੇਸ਼ ਕੀਤੇ ਹੈ ਜਿਨ੍ਹਾਂ ਦੇ ਵਿੱਚ ਸਾਫ਼ ਹੈ ਕਿ BJP ਨੇ 10 ਸਾਲ ਪਹਿਲਾਂ ਹਾਊਸ ਟੈਕਸ ਮਾਫ਼ ਕਰਨ ਦਾ ਵਾਅਦਾ ਕੀਤਾ ਸੀ, ਲੇਕਿਨ ਉਸ ਵਾਅਦੇ ਨੂੰ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਭੁਲਾ ਦਿੱਤਾ ਅਤੇ ਹੁਣ ਉਹਨਾਂ ਨੇ ਆਖਿਆ ਕਿ ਇਹ ਕੰਮ ਆਮ ਆਦਮੀ ਪਾਰਟੀ ਨੇ ਹਾਊਸ ਟੈਕਸ ਮਾਫ਼ੀ ਦਾ ਵਾਅਦਾ ਕੀਤਾ ਹੈ ਤਾਂ BJP ਨੇ ਦਿੱਲੀ ਦੀ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਆਖਿਆ ਕਿ ਲੋਕਾਂ ਨੂੰ ਯਕੀਨ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਵਾਅਦੇ ਕਰਦੀ ਹੈ ਇਸ ਨੂੰ ਪੂਰਾ ਕਰਦੀ ਹੈ ਅਤੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਆਖਿਆ ਕਿ ਹਾਊਸ ਐਲਾਨ ਜੇਕਰ ਅਰਵਿੰਦ ਕੇਜਰੀਵਾਲ ਕਰ ਰਹੇ ਹੈ ਤਾਂ BJP MCD ਅਤੇ ਸੰਸਦ ਭਵਨ ਦੇ ਦੂਰੀ ਦੀ ਗੱਲ ਕਰ ਰਹੀ ਹੈ ਅਤੇ ਕਾਨੂੰਨ ਦਾ ਹਵਾਲਾ ਦੇ ਰਹੀ ਹੈ। ਉਹਨਾਂ ਨੇ ਆਖਿਆ ਕਿ BJP ਜਨਤਾ ਨੂੰ ਗੁੰਮਰਾਹ ਕਰ ਰਹੀ ਹੈ ਤੇ ਸੰਸਦ ਦੀ ਮਨਜ਼ੂਰੀ ਦੀ ਗੱਲ ਕਰਦਿਆਂ ਆਮ ਆਦਮੀ ਪਾਰਟੀ ਨੇ ਹਾਊਸ ਟੈਕਸ ਮਾਫ਼ੀ ਦੇ ਵਾਅਦੇ ਤੇ ਸਵਾਲ ਚੁੱਕੇ ਨੇ। ਇੱਥੋਂ ਇਹ ਸਪਸ਼ਟ ਹੈ ਕਿ ਦਿੱਲੀ ਨਗਰ ਨਿਗਮ ਦੇ ਵਿੱਚ ਹਾਊਸ ਟੈਕਸ ਮਾਫ਼ੀ ਦਾ ਫੈਸਲਾ ਹੋ ਸਕਦਾ ਹੈ। ਉਹਨਾਂ ਨੇ ਆਖਿਆ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਫਿਰ ਬੀਜੇਪੀ ਨੇ 2007 ਦੇ ਚੋਣ ਮਰੋਸ ਪੱਤਰ ਦੇ ਵਿੱਚ ਇਹ ਵਾਅਦਾ ਕਿਉਂ ਕੀਤਾ ਸੀ? ਪਿਛਲੇ 10 ਸਾਲਾਂ ਤੋਂ ਜਨਤਾ ਨੂੰ ਧੋਖਾ ਦਿੱਤਾ ਜਾ ਰਿਹਾ ਹੈ। ਦਲੀਪ ਪਾਂਡੇ ਨੇ ਸਵਾਲ ਇਹ ਵੀ ਚੁੱਕਿਆ ਕਿ ਹਾਊਸ ਟੈਕਸ ਦੇ ਮੁੱਦੇ ਤੇ ਕੀ ਅਲੱਗ ਅਲੱਗ ਫੈਸਲੇ ਹੁੰਦੇ ਆ? ਜੇਕਰ ਹਵੇਲੀ ਦਾ ਹਾਊਸ ਟੈਕਸ ਮਾਫ਼ ਹੋਣਾ ਤਾਂ ਨਿਗਮ ਤੋਂ ਆ ਜਾਂਦਾ, ਜੇਕਰ ਆਮ ਲੋਕਾਂ ਦੇ ਘਰਾਂ ਦਾ ਟੈਕਸ ਮਾਫ਼ ਹੋਣਾ ਤੇ ਫਿਰ ਅਲੱਗ ਤੋਂ ਕਾਨੂੰਨ ਦੀ ਗੱਲ ਕੀਤੀ ਜਾਂਦੀ ਹੈ। ਸੋ ਆਮ ਆਦਮੀ ਪਾਰਟੀ ਦੇ ਆਗੂਆਂ ਮਨੋਰਥ ਪੱਤਰ ਦਾ ਜ਼ਿਕਰ ਕਰਦਿਆਂ ਇਹ ਕਿਹਾ ਕਿ 2007 ਵਿੱਚ ਬੀਜੇਪੀ ਨੇ ਵਾਅਦਾ ਕੀਤਾ ਸੀ ਕਿ ਹਾਊਸ ਟੈਕਸ ਨੂੰ ਏ ਬੀ ਤੇ ਸੀ ਤਿੰਨ ਚਾਰ ਕੈਟਾਗਰੀਆਂ ਨੂੰ ਦੁਬਾਰਾ ਨਿਰਧਾਰਿਤ ਕੀਤਾ ਜਾਏਗਾ ਤੇ ਹਾਊਸ ਟੈਕਸ ਦੀ ਦੇ ਵਿੱਚ ਕਮੀ ਕੀਤੀ ਜਾਏਗੀ ਤੇ ਨਾਲ ਹੀ ਦਿੱਲੀ ਦੇ ਸਾਰੇ ਪਿੰਡਾਂ ਤੇ ਸ਼ਹਿਰਾਂ ਦੇ ਰਿਹਾਇਸ਼ੀ ਘਰਾਂ ਨੂੰ ਹਾਊਸ ਟੈਕਸ ਤੋਂ ਮੁਫ਼ਤ ਕਰ ਦਿੱਤਾ ਜਾਏਗਾ। ਸੋ ਆਮ ਆਦਮੀ ਪਾਰਟੀ ਨੇ ਐਮ ਸੀ ਡੀ ਦੇ ਵਿੱਚ ਬੀਜੇਪੀ ਤੇ ਕਾਂਗਰਸ ਦੋਨਾਂ ਹੀ ਪਾਰਟੀਆਂ ਨੂੰ ਰੇਹੜੀ ਪਟੜੀ ਵਾਲਿਆਂ ਦੀਆਂ ਸਮੱਸਿਆਵਾਂ ਨੂੰ ਅਣਦੇਖਿਆ ਕਰਨ ਦਾ ਦੋਸ਼ ਲਾਇਆ ਹੈ ਤੇ ਉਹਨਾਂ ਨੇ ਆਖਿਆ ਕਿ ਇਹ ਹੀ ਕਾਰਨ ਹੈ ਕਿ ਅੱਜ ਵੀ ਇਹਨਾਂ ਲੋਕਾਂ ਦੀ ਪਰੇਸ਼ਾਨੀ ਜਿਹੜੀ ਹੈ ਉਹ ਬਰਕਰਾਰ ਹੈ। ਆਮ ਆਦਮੀ ਪਾਰਟੀ ਦੇ ਜਿਹੜੇ ਦਿੱਲੀ ਸਟੇਟ ਕਨਵੀਨਰ ਦਲੀਪ ਪਾਂਡੇ ਉਹਨਾਂ ਨੇ ਐਮ ਸੀ ਡੀ ਦੇ ਵਿੱਚ ਕਰਪਸ਼ਨ ਦੇ ਦੋਸ਼ਾਂ ਨੂੰ ਦੁਹਰਾਉਂਦਿਆਂ ਇਹ ਕਿਹਾ ਕਿ 2007 ਵਿੱਚ ਬੀਜੇਪੀ ਨੇ ਰੇਹੜੀ ਪਟੜੀ ਵਾਲਿਆਂ ਨੂੰ ਪੱਕਿਆ ਕਰਨ ਦੇ ਲਈ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੁਤਾਬਕ ਇੱਕ ਯੋਜਨਾ ਕੱਢੀ ਜਿਹਦੇ ਵਿੱਚ 1,31,000 ਫਾਰਮ ਭਰਿਆ, ਹਰ ਫਾਰਮ ਦੇ ਪਿੱਛੇ 100-100 ਰੁਪਈਆ ਲੈ ਲਿਆ ਗਿਆ ਅਤੇ ਐਮ ਸੀ ਡੀ ਦੇ ਕੋਲ 1,31,00,000 ਰੁਪਏ ਇਕੱਠੇ ਹੋ ਗਏ। ਇਸ ਤੋਂ ਬਾਅਦ 17 ਅਗਸਤ 2007 ਅਤੇ 1 ਨਵੰਬਰ 2007 ਨੂੰ ਨੋਟੀਫਿਕੇਸ਼ਨ ਆਇਆ, ਲੇਕਿਨ 10 ਸਾਲਾਂ ਦੇ ਬਾਅਦ ਵੀ ਇਹ ਕੋਈ ਹੱਲ ਨਹੀਂ ਹੋਇਆ ਮਸਲਾ। ਉਹਨਾਂ ਨੇ ਆਖਿਆ ਕਿ ਪਤਾ ਨਹੀਂ ਲੱਗਿਆ ਇਹਦੇ 'ਚ ਕਿ ਇਹ ਗੱਲ ਕਿੱਧਰ ਨੂੰ ਤੁਰ ਗਈ, ਕਿੱਥੇ ਇਹ ਪੈਸੇ ਜਿਹੜੇ ਸਨ ਉਹ ਦਿੱਤੇ ਗਏ ਜਾਂ ਨਹੀਂ ਦਿੱਤੇ ਗਏ, ਉਹ ਪੈਸਿਆਂ ਦਾ ਕੀ ਕੀਤਾ, ਉਹ ਪੈਸੇ ਕਿਹਦੇ ਕੋਲ ਰਹਿ ਗਏ, ਉਹ ਹਿਸਾਬ ਕਿਤਾਬ ਉਹਦਾ ਉਹਨਾਂ ਨੇ ਆਖਿਆ ਕਿ ਨਹੀਂ ਦਿੱਤਾ। ਇਹਦੇ ਸਕੀਮ ਦਾ ਵਾਤਾ ਪਤਾ ਤਾਂ ਕੀ ਲੱਗਣਾ ਸੀਗਾ। ਆਮ ਆਦਮੀ ਪਾਰਟੀ ਦੇ ਨੇਤਾ ਨੇ ਆਖਿਆ ਕਿ ਇੰਨੇ ਸਾਲਾਂ ਦੇ ਵਿੱਚ ਜਿਹੜੇ ਸਟਰੀਟ ਵੈਂਡਰ ਹੈ, ਜਿਹੜੀਆਂ ਛੋਟੀਆਂ ਦੁਕਾਨਾਂ ਉਹ ਕਰਦੇ ਨੇ, ਉਹਨਾਂ ਦਾ ਨਹੀਂ ਪਤਾ ਲੱਗਿਆ ਕਿ ਉਹ ਕੀ ਕਰਦੇ ਨੇ, ਉਹ ਕਿੱਥੇ ਰਹਿੰਦੇ ਨੇ ਅਤੇ ਉਹਨਾਂ ਦਾ ਜਿਹੜਾ ਰੁਜ਼ਗਾਰ ਦੇ ਸਾਧਨ ਹੈ ਉਹ ਕਿਸ ਤਰ੍ਹਾਂ ਦੇ ਹੋਣਗੇ। ਸਟਰੀਟ ਵੈਂਡਰ ਜਿਹੜੇ ਖੁੱਲ੍ਹੇ ਦੇ ਵਿੱਚ ਆਪਣਾ ਸਮਾਨ ਵੇਚਦੇ ਹੈ ਅਤੇ ਗਰੀਬ ਥੋੜ੍ਹਾ ਉੱਪਰ ਉੱਠ ਕੇ ਉਹਨਾਂ ਦਾ ਗੁਜ਼ਾਰਾ ਭੱਤਾ ਚੱਲਦਾ, ਲੇਕਿਨ ਅੱਜ ਤੱਕ ਇਸ ਨੂੰ ਪੱਕਿਆ ਨਹੀਂ ਕੀਤਾ। ਫਾਰਮ ਭਰਵਾਉਣ ਦੇ ਨਾਮ 'ਤੇ ਜਿਹੜੇ ਪੈਸੇ ਇਕੱਠੇ ਹੋਏ ਉਹਦਾ ਪਤਾ ਕੋਈ ਨਹੀਂ, ਪੈਸਾ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹ ਗਿਆ। ਅਤੇ ਕਾਂਗਰਸ ਨੇ ਵੀ ਉਹਨਾਂ ਨੇ ਆਖਿਆ ਕਿ ਰੇਹੜੀ ਪੱਟੜੀ ਵਾਲਿਆਂ ਦੇ ਨਾਲ ਧੋਖਾ ਕੀਤਾ ਅਤੇ ਬੀਜੇਪੀ ਤੋਂ ਪਹਿਲਾਂ ਨਿਗਮ ਦੇ ਵਿੱਚ ਕਾਂਗਰਸ ਸਰਕਾਰ ਨੇ ਰੇਹੜੀ ਪੱਟੜੀ ਵਾਲਿਆਂ ਦੇ ਨਾਮ 'ਤੇ 10-10 ਰੁਪਏ ਦਾ ਫਾਰਮ ਕੱਢਿਆ ਸੀ ਅਤੇ ਇਹ ਯੋਜਨਾ ਵੀ ਕਾਗਜ਼ਾਂ ਵਿੱਚ ਦੱਬ ਕੇ ਰਹਿ ਗਈ। ਅਤੇ ਉਹਨਾਂ ਨੇ ਆਖਿਆ ਕਿ ਬੀਜੇਪੀ ਅਤੇ ਕਾਂਗਰਸ ਦੋਨਾਂ ਹੀ ਪਾਰਟੀਆਂ ਨੇ ਰੇਹੜੀ ਪੱਟੜੀ ਵਾਲਿਆਂ ਨੂੰ ਧੋਖਾ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਐਮ ਸੀ ਡੀ ਚੋਣਾਂ ਦੇ ਲਈ ਇੱਕ ਕੰਪੇਨ ਸੌਂਗ ਵੀ ਜਾਰੀ ਕੀਤਾ ਹੈ। ਇਸ ਗਾਣੇ ਦੇ ਜ਼ਰੀਏ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਦੇ ਵਿੱਚ ਸਾਫ਼ ਸੁਥਰਾ ਬਣਾਉਣ ਦੇ ਲਈ ਆਮ ਆਦਮੀ ਪਾਰਟੀ ਨੂੰ ਵੋਟ ਦਿਓ ਅਤੇ ਨਾਲ ਹੀ ਦਿੱਲੀ ਸਰਕਾਰ ਦੇ ਬਿਜਲੀ ਪਾਣੀ ਨੂੰ ਲੈ ਕੇ ਪੂਰੇ ਕੀਤੇ ਜਿਹੜੇ ਵਾਅਦੇ ਹੈ ਉਹਦਾ ਵੀ ਜ਼ਿਕਰ ਕੀਤਾ ਗਿਆ। ਸੋ ਇਸ ਵਾਰ ਐਮ ਸੀ ਡੀ ਚੋਣਾਂ ਦੇ ਵਿੱਚ ਨੇਤਾਵਾਂ ਨੇ ਵੋਟਰਾਂ ਨੂੰ ਜਿਹੜਾ ਰੁਝਾਉਣ ਦੇ ਤਰੀਕੇ, ਕਦੇ ਚੋਣਾਂ ਦੌਰਾਨ ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰਨ ਦੇ ਲਈ ਸ਼ਰਾਬ ਅਤੇ ਪੈਸਾ ਖੂਬ ਚੱਲਦਾ ਸੀ, ਲੇਕਿਨ ਇਸ ਵਾਰ ਅਲੱਗ ਅਲੱਗ ਧਰਮ ਦੇ ਲੋਕਾਂ ਦੇ ਹਿਸਾਬ ਨਾਲ ਉਹਨਾਂ ਦੇ ਧਰਮ ਨਾਲ ਜੁੜੀਆਂ ਚੀਜ਼ਾਂ ਵੰਡੀਆਂ ਜਾ ਰਹੀਆਂ। ਕਈ ਉਮੀਦਵਾਰਾਂ ਨੇ ਜਨਤਾ ਦੇ ਵਿਚਕਾਰ ਵੰਡਣ ਦੇ ਲਈ ਕੁਰਾਨ ਸ਼ਰੀਫ ਮੰਗਵਾਏ ਨੇ। ਜਿਨ੍ਹਾਂ ਇਲਾਕਿਆਂ ਦੇ ਵਿੱਚ ਮੁਸਲਿਮ ਵਰਗ ਦੇ ਲੋਕ ਰਹਿੰਦੇ ਹੈ, ਅਜੇ ਵਿੱਚ ਇੱਕ ਉਮੀਦਵਾਰ ਨੇ ਕਿਹਾ ਕਿ ਉਹਨਾਂ ਨੇ ਚੀਨ ਤੋਂ ਐਸੇ ਪਵਿੱਤਰ ਕੁਰਾਨ ਸ਼ਰੀਫ ਮੰਗਵਾਏ ਨੇ ਜਿਨ੍ਹਾਂ ਲੋਕਾਂ ਨੂੰ ਵੰਡਿਆ ਜਾਏਗਾ। ਜਿਨ੍ਹਾਂ ਦੇ ਘਰਾਂ ਵਿੱਚ ਕੰਪਿਊਟਰ ਜਾਂ ਲੈਪਟੋਪ ਹੈ ਉਹਨਾਂ ਦੇ ਲਈ ਇੱਕ ਪੈਨ ਡਰਾਈਵ ਮੰਗਾਈ ਗਈ ਹੈ। ਇਹਨਾਂ ਦੇ ਅੰਦਰ ਅੰਦਰ ਕੁਰਾਨ ਦੀਆਂ ਸਾਰੀਆਂ ਆਇਤਾਂ ਮੌਜੂਦ ਨੇ ਅਤੇ ਇਹਨਾਂ ਨੂੰ ਮੁਸਲਿਮ ਭਾਈਚਾਰੇ ਦੇ ਵਿੱਚ ਵੰਡਿਆ ਜਾ ਰਿਹਾ ਹੈ। ਤੁਲਸੀ ਦਾ ਪੌਦਾ ਹੈ, ਕਈ ਉਮੀਦਵਾਰ ਜਿਹੜੇ ਨੇ ਉਹ ਹਿੰਦੂ ਵੋਟਰਾਂ ਨੂੰ ਰੁਝਾਉਣ ਦੇ ਲਈ ਨਵਾਂ ਤਰੀਕਾ ਲੱਭ ਰਹੇ ਹੈ। ਛੋਟੇ ਅਤੇ ਪੇਂਟ ਕੀਤੇ ਹੋਏ ਗਮਲਿਆਂ ਦੇ ਵਿੱਚ ਤੁਲਸੀ ਦਾ ਪੌਦਾ ਲਗਾ ਕੇ ਲੋਕਾਂ ਨੂੰ ਦਿੱਤਾ ਜਾ ਰਿਹਾ। ਗਮਲਿਆਂ 'ਤੇ ਕੈਂਡੀਡੇਟ ਆ ਰਹੇ ਹੈ ਤਾਂ ਜੋ ਕਿਸੇ ਵੀ ਘਰ ਦੇ ਵਿੱਚ ਤੁਲਸੀ ਦਾ ਪੌਦਾ ਜਿਹੜਾ ਸ਼ੁਭ ਮੰਨਿਆ ਜਾਂਦਾ ਹੈ ਇਸੇ ਲਈ ਇਹ ਅੰਦਾਜ਼ ਔਰਤਾਂ ਨੂੰ ਵੀ ਕਾਫੀ ਪਸੰਦ ਆ ਰਿਹਾ ਹੈ। ਇੱਕ ਉਮੀਦਵਾਰ ਨੇ ਦੱਸਿਆ ਕਿ ਉਸ ਨੇ ਇੱਕ ਬੂਟਾ ਜਿਹੜਾ 30 ਰੁਪਏ ਦੇ ਵਿੱਚ ਖਰੀਦਿਆ। ਸੋ MCD ਚੋਣਾਂ ਦੇ ਵਿੱਚ ਜਿਹੜੀ ਕਿਸਮਤ ਅਜਮਾ ਰਹੇ ਨੇ ਕਈ ਔਰਤ ਉਮੀਦਵਾਰ, ਉਹਨਾਂ ਨੇ ਆਪਣੇ ਵਾਰਡ ਦੀਆਂ ਔਰਤਾਂ ਨੂੰ ਰਜਾਉਣ ਦੇ ਲਈ ਮੇਕਅਪ ਦੀ ਇੱਕ ਕਿੱਟ ਤਿਆਰ ਕਰਾਈ ਹੈ, ਜਿਹਦੇ ਵਿੱਚ ਲਿਪਸਟਿਕ ਹੈ, ਨੇਲ ਪੇਂਟ ਹੈ, ਆਈਬ੍ਰੋ ਪੈਨਸਲ ਹੈ, ਮੇਕਅਪ ਕਰਨ ਦੇ ਵਿੱਚ ਇਸਤੇਮਾਲ ਹੋਣ ਵਾਲੀ ਬਾਕੀ ਚੀਜ਼ਾਂ ਹੈ। ਔਰਤ ਉਮੀਦਵਾਰ ਆਪਣੇ ਵਾਰਡ ਦੀਆਂ ਔਰਤਾਂ ਨੂੰ ਇਹ ਕਿੱਟ ਆਪਣੇ ਨਾਮ ਦੇ ਉੱਤੇ ਚੋਣ ਨਿਸ਼ਾਨ ਦਾ ਸਟਿੱਕਰ ਲਾ ਕੇ ਦੇ ਰਹੀ ਹੈ ਅਤੇ ਔਰਤਾਂ ਇਹ ਸ਼ਿੰਗਾਰ ਦਾ ਸਮਾਨ ਜਿਹੜਾ ਹੱਥੋਂ ਹੱਥ ਲੈ ਰਹੀ ਹੈ। ਗਰਮੀ ਵੱਧ ਰਹੀ ਹੈ, ਉਮੀਦਵਾਰਾਂ ਦੀ ਕੰਪੇਨ ਕਰਨ 'ਚ ਪਰੇਸ਼ਾਨੀ ਹੋ ਰਹੀ ਹੈ, ਪੈਦਲ ਯਾਤਰਾ ਵਿੱਚ ਉਹਨਾਂ ਦੇ ਨਾਲ ਚੱਲਣ ਵਾਲਿਆਂ ਨੂੰ ਧੁੱਪ ਤੋਂ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਹੈ। ਇਸੇ ਲਈ ਦੀ ਜਿਹੜੀ ਹੈ ਪੈਦਲ ਯਾਤਰਾ ਦੇ ਪਿੱਛੇ ਇੱਕ ਗੱਡੀ ਜਾ ਰਹੀ ਹੈ। ਗੱਡੀ ਦੇ ਵਿੱਚ ਕੀ ਹੈ, ਉਹਦੇ 'ਚ ਕੋਲਡ ਡਰਿੰਕ ਹੈ, ਪਾਣੀ ਦੀਆਂ ਠੰਡੀਆਂ ਬੋਤਲਾਂ ਹੈ, ਜੂਸ ਹੈ, ਇਹ ਲੋਕਾਂ ਦੇ ਵਿੱਚ ਵੰਡੇ ਜਾ ਰਹੇ ਹੈ ਅਤੇ ਨਾਲ ਚੱਲਣ ਵਾਲੇ ਵਰਕਰਾਂ ਨੂੰ ਦਿੱਤੇ ਜਾ ਰਹੇ ਹੈ। ਸੋ ਹੁਣ ਤੁਹਾਨੂੰ ਦਿੱਲੀ ਦਾ ਜਿਹੜਾ ਨਜ਼ਾਰਾ ਅਸੀਂ ਦਿਖਾ ਰਹੇ ਹਾਂ, ਕਿਉਂਕਿ ਦਿੱਲੀ ਦੀਆਂ ਜਿਹੜੀਆਂ ਚੋਣਾਂ MCD ਦੀਆਂ ਹੋ ਰਹੀਆਂ, ਉੱਧਰ ਇੱਕ ਕਮੇਟੀ ਹੈ ਉਹਦੀ ਰਿਪੋਰਟ ਦੇ ਉੱਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਹੈ ਉਹਨਾਂ ਦੇ ਖਿਲਾਫ FIR ਦਰਜ ਕਰਨ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਸੂਬਾ ਪ੍ਰਧਾਨ ਜਿਹੜੇ ਅਜੇ ਮਾਕਨ ਨੇ ਆਪਣੇ ਸਮਰਥਕਾਂ ਦੇ ਨਾਲ ਰਾਜਘਾਟ 'ਤੇ ਮਹਾਤਮਾ ਗਾਂਧੀ ਦੀ ਸਮਾਧੀ 'ਤੇ ਮੌਨ ਵਰਤ ਰੱਖਿਆ। ਮਾਕਨ ਨੇ ਆਖਿਆ ਕਿ ਸੂਚਨਾ ਦੇ ਅਧਿਕਾਰ ਦੇ ਤਹਿਤ ਉਹਨਾਂ ਨੇ ਸ਼ੰਗਲੂ ਕਮੇਟੀ ਦੀ ਰਿਪੋਰਟ ਮਿਲੀ ਹੈ। ਇਸ 'ਤੇ ਮੁੱਖ ਮੰਤਰੀ, ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਸਰਕਾਰ 'ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ ਹੈ ਅਤੇ ਉਹਨਾਂ ਨੇ ਆਖਿਆ ਕਿ ਹਾਲੇ ਤੱਕ ਕੋਈ ਮੁਕੱਦਮਾ ਦਰਜ ਨਹੀਂ ਹੋਇਆ, ਜਦਕਿ ਇਸ ਕਮੇਟੀ ਨੇ ਆਪਣੀ ਰਿਪੋਰਟ ਲੈਫਟੀਨੈਂਟ ਗਵਰਨਰ ਨੂੰ 27 ਨਵੰਬਰ 2016 ਨੂੰ ਹੀ ਦੇ ਦਿੱਤੀ ਸੀ ਅਤੇ ਸਰਕਾਰ ਨੇ ਇਸ ਰਿਪੋਰਟ ਨੂੰ ਜਨਤਕ ਵੀ ਨਹੀਂ ਕੀਤਾ। ਮਾਕਨ ਨੇ ਆਖਿਆ ਕਿ ਅਜਿਹਾ ਲੱਗਦਾ ਹੈ ਕਿ ਕੇਂਦਰ ਦੀ BJP ਸਰਕਾਰ ਇਸ ਕਮੇਟੀ ਦੀ ਰਿਪੋਰਟ 'ਤੇ ਕੋਈ ਕਾਰਵਾਈ ਨਾ ਕਰਕੇ ਕੇਜਰੀਵਾਲ, ਆਮ ਆਦਮੀ ਪਾਰਟੀ ਅਤੇ ਦਿੱਲੀ ਸਰਕਾਰ ਨੂੰ ਬਚਾ ਰਹੀ ਹੈ। ਜਦੋਂ ਸ਼ੰਗਲੂ ਕਮੇਟੀ ਨੇ 2010 ਦੇ ਕਾਮਨਵੈਲਥ ਘੁਟਾਲੇ ਦੇ ਭ੍ਰਿਸ਼ਟਾਚਾਰ ਦੀ ਜਾਂਚ ਕੀਤੀ ਸੀ ਅਤੇ ਆਪਣੀ ਰਿਪੋਰਟ ਦੇ ਵਿੱਚ ਉਸ ਸਮੇਂ ਦੇ ਕੇਂਦਰੀ ਖੇਡ ਮੰਤਰੀ ਜਿਹੜੇ ਸਨ ਉਹਨਾਂ ਨੇ ਆਖਿਆ ਕਿ ਬਿਨਾਂ ਕਿਸੇ ਦੇਰੀ ਦੇ ਸੁਰੇਸ਼ ਕਲਮਾੜੀ ਦੇ ਖਿਲਾਫ਼ ਕਾਰਵਾਈ ਕੀਤੀ ਗਈ ਸੀ ਅਤੇ ਉਹਨਾਂ ਦੇ ਖਿਲਾਫ਼ ਮੁਕੱਦਮਾ ਦਰਜ ਹੋਇਆ ਸੀ, ਜੇਲ੍ਹ ਜਾਣਾ ਪਿਆ ਸੀ ਅਤੇ ਕੇਂਦਰ ਸਰਕਾਰ ਇਸ ਕਮੇਟੀ ਦੀ ਰਿਪੋਰਟ 'ਤੇ ਮੁਕੱਦਮਾ ਦਰਜ ਕਿਉਂ ਨਹੀਂ ਕਰ ਰਹੀ। ਉਹਨਾਂ ਨੇ ਆਖਿਆ ਕਿ ਅੱਜ ਉਹ ਮਹਾਤਮਾ ਗਾਂਧੀ ਦੀ ਸਮਾਧੀ 'ਤੇ ਮੌਨ ਵਰਤ ਰੱਖ ਕੇ ਕੇਜਰੀਵਾਲ ਅਤੇ ਅੰਨਾ ਹਜ਼ਾਰੇ ਵੱਲੋਂ ਮਹਾਤਮਾ ਗਾਂਧੀ ਦਾ ਨਾਮ ਇਸਤੇਮਾਲ ਕੀਤੇ ਜਾਣ ਨੂੰ ਲੈ ਕੇ ਮਾਫ਼ੀ ਮੰਗਣ ਦੇ ਲਈ ਆਏ ਨੇ। ਉਹਨਾਂ ਨੂੰ ਪੁੱਛਦੇ ਨੇ ਸਵਾਲ ਕਿ ਕੀ, ਕਿਉਂਕਿ ਉਹਨਾਂ ਨੇ ਮਹਾਤਮਾ ਗਾਂਧੀ ਦੀ ਸਮਾਧੀ ਤੋਂ ਭ੍ਰਿਸ਼ਟਾਚਾਰ ਦੇ ਖਿਲਾਫ਼ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ ਅਤੇ ਜਿਸ ਕੇਜਰੀਵਾਲ ਨੇ ਮਹਾਤਮਾ ਗਾਂਧੀ ਦੀ ਸਮਾਧੀ 'ਤੇ ਭ੍ਰਿਸ਼ਟਾਚਾਰ ਦੇ ਖਿਲਾਫ਼ ਅੰਦੋਲਨ ਦੀ ਸ਼ੁਰੂਆਤ ਕੀਤੀ ਹੈ ਅਤੇ ਉਹਨਾਂ ਦੇ ਖਿਲਾਫ਼ ਹੀ ਅੱਜ ਭ੍ਰਿਸ਼ਟਾਚਾਰ ਦੇ ਜਿਹੜੇ ਦੋਸ਼ ਲੱਗ ਰਹੇ ਨੇ। ਸੋ ਦਿੱਲੀ ਦੀ ਜਨਤਾ ਨੇ MCD ਇਲੈਕਸ਼ਨਾਂ ਦੇ ਲਈ ਕਮਰ ਕੱਸ ਲਈ ਹੈ। MCD ਦੀਆਂ ਜਿਹੜੀਆਂ ਚੋਣਾਂ ਹੈ ਉਹ 23 ਅਪ੍ਰੈਲ ਨੂੰ ਹੋਣੀਆਂ ਔਰ 18 ਰਾਜਨੀਤਿਕ ਪਾਰਟੀਆਂ ਮੈਦਾਨ ਦੇ ਵਿੱਚ ਨੇ, ਕਾਫ਼ੀ ਆਜ਼ਾਦ ਉਮੀਦਵਾਰ ਵੀ ਖੜ੍ਹੇ ਹੋਏ ਨੇ। 3 ਨਿਗਮਾਂ ਦੇ ਲਈ 2537 ਉਮੀਦਵਾਰ ਹੈ, ਜਿਨ੍ਹਾਂ ਵਿੱਚ 1174 ਆਜ਼ਾਦ ਨੇ। ਆਮ ਆਦਮੀ ਪਾਰਟੀ ਦੇ 272 ਉਮੀਦਵਾਰ ਨੇ। BJP ਦੇ ਨੌਰਥ MCD ਲਈ 103 ਨੇ, ਸਾਊਥ MCD ਲਈ 101 ਹੈ ਅਤੇ ਈਸਟ MCD ਲਈ 63 ਉਮੀਦਵਾਰ ਹੈ। ਕਾਂਗਰਸ ਦਾ ਜਿਹੜਾ ਸਾਊਥ MCD ਲਈ 1 ਉਮੀਦਵਾਰ ਘੱਟ ਹੈ। ਆਜ਼ਾਦ ਉਮੀਦਵਾਰਾਂ ਦੇ ਵਿੱਚ ਸਭ ਤੋਂ ਜ਼ਿਆਦਾ ਉਮੀਦਵਾਰ ਜਿਹੜੇ 483 ਉਮੀਦਵਾਰ ਨੌਰਥ MCD ਵਿੱਚ ਉਤਰੇ ਹੈ, ਸਾਊਥ ਦੇ ਵਿੱਚ 452 ਅਤੇ ਈਸਟ MCD ਵਿੱਚ 239 ਆਜ਼ਾਦ ਉਮੀਦਵਾਰ ਆਪਣੀ ਕਿਸਮਤ ਜਿਹੜੇ ਅਜਮਾ ਰਹੇ ਹੈ। 18 ਪਾਰਟੀਆਂ ਮੈਦਾਨ ਦੇ ਵਿੱਚ ਨੇ ਅਤੇ ਇਹਨਾਂ ਸਾਰਿਆਂ 18 ਰਾਜਨੀਤਿਕ ਪਾਰਟੀਆਂ ਨੇ ਨੌਰਥ MCD ਦੇ ਲਈ ਆਪੋ ਆਪਣੇ ਉਮੀਦਵਾਰ ਹੈ ਜਿਹੜੇ ਉਤਾਰੇ ਹੋਏ ਨੇ। ਸੋ ਦਿੱਲੀ ਜਿਮਣੀ ਚੋਣਾਂ ਜਿਹੜੀਆਂ ਰਜੌਰੀ ਗਾਰਡਨ ਅਤੇ ਪੰਜਾਬ ਅਤੇ ਗੋਆ ਚੋਣਾਂ ਤੋਂ ਆਮ ਆਦਮੀ ਪਾਰਟੀ ਦੀ ਹਾਰ ਦੇ ਲਈ ਭ੍ਰਿਸ਼ਟਾਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਨਾਲ ਸਮਝੌਤਾ ਕਰਨ ਦੇ ਜ਼ਿੰਮੇਦਾਰ ਦੱਸਦਿਆਂ ਸਵਰਾਜ ਇੰਡੀਆ ਦੇ ਜਿਹੜੇ ਪ੍ਰਧਾਨ ਹੈ ਜਵਿੰਦਰ ਯਾਦਵ, ਉਹਨਾਂ ਨੇ ਹਰਮਨ ਰੇਡੀਓ ਨੂੰ ਇਹ ਦੱਸਿਆ ਕਿ BJP ਅਤੇ ਆਮ ਆਦਮੀ ਪਾਰਟੀ ਦੀ ਰਾਜਨੀਤਿਕ ਕਤਲ ਕਰਨ 'ਤੇ ਉਤਾਰੂ ਹੈ, ਲੇਕਿਨ ਇਹ ਤੈਅ ਹੈ ਕਿ ਕਤਲ ਹੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਆਤਮ ਹੱਤਿਆ ਕਰ ਚੁੱਕੀ ਹੋਏਗੀ। ਹਰਮਨ ਰੇਡੀਓ ਨੂੰ ਕਿਹਾ ਕਿ ਅਸੀਂ ਲੋਕਤੰਤਰ ਰਾਜਨੀਤੀ ਦੇ ਵਿੱਚ ਇੱਕ ਦੁਖਦ ਅਤੇ ਹੈਰਾਨ ਕਰਨ ਵਾਲਾ ਤਮਾਸ਼ਾ ਦੇਖ ਰਹੇ ਹਾਂ। ਉਹਨਾਂ ਨੇ ਆਖਿਆ ਕਿ ਬੀਜੇਪੀ ਨੇ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਦੇ ਲਈ ਜੰਗ ਛੇੜੀ ਹੈ, ਪਰ ਉਹ ਕਾਮਯਾਬ ਨਹੀਂ ਹੋਣਗੇ ਕਿਉਂਕਿ ਆਮ ਆਦਮੀ ਪਾਰਟੀ ਦੀ ਜਿਹੜੀ ਹਾਈ ਕਮਾਂਡ ਹੈ, ਜਿਹੜੀ ਉਹਨਾਂ ਦੀ ਆਪਣੀ ਉੱਚ ਪੱਧਰ ਦੇ ਜਿਹੜੇ ਹਾਈ ਕਮਾਂਡ ਹੈ, ਉਹਨਾਂ ਦੇ ਬਾਰੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਖੁਦ ਹੀ ਇਸ ਪਾਰਟੀ ਨੂੰ ਖਤਮ ਕਰਨ ਦੇ ਰੌਂ ਦੇ ਵਿੱਚ ਹੈ। ਉਹਨਾਂ ਨੇ ਆਖਿਆ ਕਿ ਹੁਣ ਇਹ ਦੇਖਣ ਦੀ ਗੱਲ ਹੈ ਕਿ ਪਹਿਲਾਂ ਕੀ ਹੁੰਦਾ ਹੈ, ਕਤਲ ਜਾਂ ਆਤਮ ਹੱਤਿਆ। ਯਾਦਵ ਨੇ ਕਿਹਾ ਕਿ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਬੀਜੇਪੀ ਆਮ ਆਦਮੀ ਪਾਰਟੀ ਦਾ ਕਤਲ ਕਰਨ ਦੇ ਲਈ ਪੂਰੀ ਤਰ੍ਹਾਂ ਯੋਜਨਾ ਬਣਾ ਰਹੀ ਹੈ, ਲੇਕਿਨ ਆਮ ਆਦਮੀ ਪਾਰਟੀ ਆਪਣੇ ਨਕਾਰਪਣ, ਆਪਣੇ ਮਾੜੇ ਕੰਮਾਂ ਦੇ ਲਈ, ਭ੍ਰਿਸ਼ਟਾਚਾਰ ਦੇ ਲਈ ਅਤੇ ਨੈਤਿਕ ਕਦਰਾਂ ਕੀਮਤਾਂ ਨਾਲ ਸਮਝੌਤਿਆਂ ਦੇ ਚੱਲਦਿਆਂ ਆਤਮ ਹੱਤਿਆ ਕਰਨ ਦੇ ਰਸਤੇ 'ਤੇ ਪੈ ਗਈ ਹੈ। ਸੋ ਇਹ ਮਹਾਂ ਮੁਕਾਬਲਾ ਜਿਹੜਾ ਬੀਜੇਪੀ, ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਜਿਹੜਾ ਚੱਲ ਰਿਹਾ ਹੈ, 23 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ, 17 ਅਪ੍ਰੈਲ ਅੱਜ ਹੋ ਗਈ ਹੈ, ਐਤਵਾਰ ਤੋਂ ਪਹਿਲਾਂ ਇਹ ਚੋਣਾਂ ਹੋ ਜਾਣਗੀਆਂ। ਹੁਣ ਦੇਖਣਾ ਹੋਏਗਾ ਕਿ ਇਹਨਾਂ ਚੋਣਾਂ ਦੇ ਵਿੱਚ ਜਿਹੜਾ ਨਤੀਜਾ ਹੈ ਉਹ ਕਿਹਦੇ ਪੱਖ ਵਿੱਚ ਜਾਂਦਾ ਹੈ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਪ੍ਰੋਗਰਾਮ ਖਬਰਸਾਰ, ਦਾਸ ਜਸਵਿੰਦਰ ਸਿੰਘ ਬਿੱਟਾ ਦੇ ਜਵਾਨੀ ਸ਼੍ਰੀ ਮੁਕਤਸਰ ਸਾਹਿਬ ਦੇ ਸਟੂਡੀਓ ਤੋਂ। ਸਾਨੂੰ ਟੈਕਨੀਕਲ ਸਹਿਯੋਗ ਦੇ ਰਹੇ ਨੇ ਸਰਦਾਰ ਸਰਬਜੀਤ ਸਿੰਘ ਪਟਿਆਲਾ ਤੋਂ। ਸੋ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਫਿਰ ਮਿਲਦੇ ਹਾਂ, ਸੁਣਦੇ ਰਹੋ ਪ੍ਰੋਗਰਾਮ ਖਬਰਸਾਰ ਜਸਵਿੰਦਰ ਬਿੱਟਾ ਦੇ ਨਾਲ।
ਜੂੜੀ ਵਾਲਾ ਬਚਪਨ ਤੇ ਉਹ ਕੇਸਰੀ ਪਟਕਾ ਤੇ ਸੁਬਾ ਸਵੇਰੇ ਉੱਠ ਸਕੂਲ ਨੂੰ ਜਾਣ ਦਾ ਝਟਕਾ। ਉਹ ਜੂੜੀ ਵਾਲਾ ਬਚਪਨ ਤੇ ਉਹ ਕੇਸਰੀ ਪਟਕਾ ਤੇ ਸੁਬਾ ਸਵੇਰੇ ਉੱਠ ਸਕੂਲ ਨੂੰ ਜਾਣ ਦਾ ਝਟਕਾ। ਮੇਰੀ ਮਾਂ ਦੀ ਪਰਦੇ ਪਿੱਛੋਂ ਪਰਦੇ ਪਿੱਛੋਂ ਕੀਤੀ ਚਾਹ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ ਉਹ ਬਚਪਨ ਕਰ ਗਿਆ ਜਾਤੀ ਉਹ ਬਚਪਨ ਕਰ ਗਿਆ ਜਾਤੀ ਓਏ ਰੱਬਾ ਕਿੱਥੇ ਜਾਨ ਫਸਾਤੀ। ਗੀਤਾ ਹੁੰਦੀ ਸੀ ਭਾਬੀ ਤੇ ਸ਼ਕਤੀਮਾਨ ਯਾਰ ਸੀ ਸੀ ਕੋਠੇ ਤੇ ਅੰਟੀਨਾ ਤੇ ਕਿਹੜੇ ਪੀਵੀ ਯਾਰ ਸੀ ਗੀਤਾ ਹੁੰਦੀ ਸੀ ਭਾਬੀ ਤੇ ਸ਼ਕਤੀਮਾਨ ਯਾਰ ਸੀ ਵੀ ਸੀ ਯਾਰ ਤੇ ਤਿੰਨ ਫਿਲਮਾਂ ਦੇ ਚਾਹ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਨਾ ਮਿਲੇ ਉਹ ਬਚਪਨ ਕਰ ਗਿਆ ਜਾਤੀ ਉਹ ਬਚਪਨ ਕਰ ਗਿਆ ਜਾਤੀ ਓਏ ਰੱਬਾ ਕਿੱਥੇ ਜਾਨ ਫਸਾਤੀ। ਤੇ ਸੀ ਗੁਰੂਦਵਾਰੇ ਜਾਂਦਾ ਅੱਜ ਕੱਲ ਬਸ ਫੇਸਬੁੱਕ ਤੇ ਪਾ ਕੇ ਹੈ ਸਾਰੇ ਜਾਂਦਾ ਬਾਬੇ ਦੇ ਗੁਰੂ ਪੁਰਬ ਤੇ ਸੀ ਗੁਰੂਦਵਾਰੇ ਜਾਂਦਾ ਅੱਜ ਕੱਲ ਬਸ ਫੇਸਬੁੱਕ ਤੇ ਪਾ ਕੇ ਹੈ ਸਾਰੇ ਜਾਂਦਾ ਸਭ ਕੁਝ ਮਿਲਦਾ ਏ ਬਾਬਾ ਸਭ ਕੁਝ ਮਿਲਦਾ ਏ ਬਾਬਾ ਤੇਰਾ ਰਾਹ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ ਉਹ ਬਚਪਨ ਕਰ ਗਿਆ ਚਾਤੀ ਉਹ ਬਚਪਨ ਕਰ ਗਿਆ ਚਾਤੀ ਓਏ ਰੱਬਾ ਕਿੱਥੇ ਜਾਨ ਫਸਾਤੀ ਮਿੱਟੀ ਵਿੱਚੋਂ ਦਾਣੇ ਖਾਵੇ ਮਿੱਟੀ ਹੀ ਮਿੱਟੀ ਨੂੰ ਛੱਡ ਗਈ ਮਿੱਟੀ ਹੀ ਫਿਰ ਗਾਣੇ ਗਾਵੇ ਮੈਂ ਸਹੀ ਨਾਲੀ ਦੀ ਮਿੱਟੀ ਤੂੰ ਤਾਂ ਮਹਿੰਗੇ ਬਾਣੇ ਪਾਣੇ ਮੈਂ ਸਹੀ ਨਾਲੀ ਦੀ ਮਿੱਟੀ ਤੂੰ ਤਾਂ ਮਹਿੰਗੇ ਬਾਣੇ ਪਾਵੇ ਮਿੱਟੀ ਇੱਕ ਦਿਨ ਮਿੱਟੀ ਮਿਲਣੀ ਗਾਣਾ ਮਿਲੇ ਮੇਰੀ ਰੂਹ ਬਚਪਨ ਵਾਲਾ ਰੂਹ ਫਜ਼ਾਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਫਜ਼ਾਨਾ ਮਿਲੇ ਉਹ ਬਚਪਨ ਕਰ ਗਿਆ ਚਾਤੀ ਉਹ ਬਚਪਨ ਕਰ ਗਿਆ ਚਾਤੀ ਓਏ ਰੱਬਾ ਕਿੱਥੇ ਜਾਨ ਫਸਾਤੀ
ਖਬਰਾਂ ਦੀ ਦੁਨੀਆ ਖਬਰਾਂ ਦੇ ਲੋਕ ਹਰ ਖਬਰ ਨਾਲ ਜੋ ਬਣਾਵੇਂ ਰਾਬਤਾ ਅਜਿਹੀ ਏ ਖਬਰਾਂ ਦੀ ਸੱਤ ਖਬਰਸਾਰ ਰੋਜ਼ਾਨਾ ਸੋਮਵਾਰ ਤੋਂ ਸ਼ਨਿਚਰਵਾਰ ਆਸਟ੍ਰੇਲੀਆ ਸਿਨੀ ਸਮੇਂ ਮੁਤਾਬਕ ਸ਼ਾਮੀ 7 ਵਜੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ
ਜੀ ਦੋਸਤੋ ਤੁਸੀਂ ਜੁੜਿਓ ਹਰਮਨ ਰੇਡੀਓ ਦੇ ਨਾਲ ਪ੍ਰੋਗਰਾਮ ਖਬਰਸਾਰ ਲੈ ਕੇ ਮੈਂ ਹਾਜ਼ਰ ਹਾਂ ਵਕਫੇ ਤੋਂ ਬਾਅਦ ਫਿਰ ਅਸੀਂ ਗੱਲ ਕਰਦੇ ਹਾਂ ਇੱਕ ਸਰਵੇਖਣ ਆਇਆ ਸਰਵੇਖਣ ਦੇ ਵਿੱਚ ਆਇਆ ਸਾਰੇ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਸਵਾਲ ਜਿਹਦਾ ਜਵਾਬ ਕੀ ਹੈ ਆਮਦਨੀ ਘੱਟ ਇੱਕ ਨੌਕਰੀ ਪੇਸ਼ਾ ਲੋਕਾਂ ਦੇ ਵਿਚਕਾਰ ਕਰਵਾਇਆ ਗਿਆ ਸਰਵੇਖਣ ਹੈ ਜਿਹਦੇ ਵਿੱਚ ਇਹ ਪਤਾ ਲੱਗਿਆ ਕਿ 70% ਲੋਕ ਆਪਣੀ ਆਮਦਨ ਨੂੰ ਲੈ ਕੇ ਖਾਸੇ ਨਾ ਖੁਸ਼ ਨੇ ਅਸੰਤੁਸ਼ਟ ਨੇ ਇਹਨਾਂ ਲੋਕਾਂ ਦਾ ਮੰਨਣਾ ਹੈ ਕਿ ਉਹਨਾਂ ਦੀ ਜਿਹੜੀ ਤਨਖਾਹ ਹੈ ਉਹ ਬਾਜ਼ਾਰ ਦੇ ਨਿਰਧਾਰਿਤ ਨਿਯਮਾਂ ਦੇ ਅਨੁਸਾਰ ਨਹੀਂ ਇੱਕ ਛੋਟਾ ਜਿਹਾ ਤਬਕਾ ਅਲੱਗ ਸੋਚ ਵਾਲਾ ਵੀ ਹੈ ਕਰੀਬ 30% ਲੋਕ ਜਿਹੜੇ ਹੈ ਉਹ ਇਹ ਮੰਨਦੇ ਹੈ ਕਿ ਬਾਜ਼ਾਰ ਦੇ ਨਿਯਮਾਂ ਦੇ ਮੁਤਾਬਕ ਉਹਨਾਂ ਦੀ ਤਨਖਾਹ ਠੀਕ ਠਾਕ ਤਾਂ ਹੈ ਲੇਕਿਨ ਉਹ ਸੰਤੁਸ਼ਟ ਨਹੀਂ ਖੁਸ਼ ਨਹੀਂ ਵਜ੍ਹਾ ਕੀ ਹੈ ਵਜ੍ਹਾ ਹੈ ਜ਼ਿੰਮੇਦਾਰੀ ਦਾ ਬੋਝ ਉਹਨਾਂ ਦਾ ਮੰਨਣਾ ਕੀ ਹੈ ਉਹਨਾਂ ਦਾ ਮੰਨਣਾ ਇਹ ਹੈ ਕਿ ਜਿੰਨਾ ਚਿਰ ਉਹਨਾਂ ਦੇ ਉੱਤੇ ਜਿਹੜਾ ਜ਼ਿੰਮੇਵਾਰੀ ਦਾਇਤਵ ਨਹੀਂ ਪਾਇਆ ਜਾਂਦਾ ਉਸ ਦੇ ਮੱਦੇਨਜ਼ਰ ਉਹਨਾਂ ਦੀ ਤਨਖਾਹ ਜਿਹੜੀ ਹੈ ਉਹ ਘੱਟ ਹੈ ਯਾਨੀ ਜਿਹੜਾ ਕੰਮ ਉਹ ਕਰ ਰਹੇ ਨੇ ਜਿੰਨਾ ਕੰਮ ਕਰੇ ਕੋਈ ਹੋਰ ਬੰਦਾ ਤਾਂ ਉਹ ਇਸ ਤੋਂ ਵੱਧ ਤਨਖਾਹ ਲਵੇਗਾ ਜਦਕਿ ਉਹਦਾ ਕਹਿਣਾ ਹੈ ਕਿ ਮੈਨੂੰ ਇਹ ਤਨਖਾਹ ਘੱਟ ਮਿਲ ਰਹੀ ਹੈ ਸੋ ਇਹ ਗੱਲ ਸਹੀ ਹੈ ਕਿ ਆਪਣੀ ਤਨਖਾਹ ਤੋਂ ਸੰਤੁਸ਼ਟ ਵਿਅਕਤੀ ਲੱਭਣਾ ਅੱਜ ਦੀ ਦੁਨੀਆ ਦੇ ਵਿੱਚ ਲਗਭਗ ਨਾਮੁਮਕਿਨ ਹੈ ਲੇਕਿਨ ਮੈਂ ਇੱਥੇ ਇੱਕ ਯਾਦ ਕਰਾਉਣਾ ਚਾਹਾਂਗਾ ਗੱਲ ਕਿ ਪਿਛਲੇ ਦਿਨੀ ਅਸੀਂ ਇੱਕ ਇੰਟਰਵਿਊ ਕੀਤਾ ਸੀ ਗੋਇਲ ਸਾਹਿਬ ਨਾਲ ਉਹਨਾਂ ਨੇ ਕਿਹਾ ਕਿ ਮੇਰੀ ਪੈਨਸ਼ਨ ਹੈ ਜਿਹੜੀ ਉਹ 10,000 rupees ਘਟਾ ਦਿੱਤੀ ਜਾਵੇ ਜਿੰਨੀ ਮੈਨੂੰ ਪੈਨਸ਼ਨ ਸਰਕਾਰ ਮਿਲਦੀ ਹੈ ਪੈਨਸ਼ਨ ਵੱਧ ਹੈ ਮੈਂ ਇੱਕ ਬੰਦਾ ਲੱਭ ਲਿਆ ਸੀ ਇਹਦਾ ਲੇਕਿਨ ਕਿਸੇ ਵੀ ਇੰਡਸਟਰੀ ਦੇ ਵਿੱਚ ਜੇਕਰ ਕੋਈ ਵਰਕਫੋਰਸ ਹੈ ਆਪਣੇ ਕੰਮ ਦੀ ਪ੍ਰਸਥਿਤੀ ਦੇ ਵਿੱਚ ਤਨਖਾਹ ਨੂੰ ਇੱਕ ਹੱਦ ਤੋਂ ਜ਼ਿਆਦਾ ਜਿਹੜੇ ਨਾ ਖੁਸ਼ ਹੈ ਤਾਂ ਇਹ ਉਸ ਇੰਡਸਟਰੀ ਲਈ ਚਿੰਤਾ ਦੀ ਗੱਲ ਵੀ ਹੋ ਜਾਂਦੀ ਹੈ ਔਰ ਇਸੇ ਲਿਹਾਜ਼ ਦੇ ਨਾਲ ਦੇਖੀਏ ਤਾਂ ਦੂਜੀ ਸ਼੍ਰੇਣੀ ਦੇ ਵਿੱਚ ਜਿਹੜੀ ਹੈ ਨਾ ਖੁਸ਼ੀ ਹੋਵੇ ਯਾਨੀ ਉਹਨਾਂ ਲੋਕ ਬਾਜ਼ਾਰ ਦੇ ਨਿਰਧਾਰਿਤ ਮੁੱਲ ਤੋਂ ਜ਼ਿਆਦਾ ਆਪਣਾ ਪੈਮਾਨਾ ਜਿਹੜਾ ਉਹ ਘੱਟ ਦੇਖਦੇ ਹੈ। ਸੋ ਉਹਨਾਂ ਦੀ ਗੱਲ ਤਾਂ ਕਰਨੀ ਪੈਣੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਤਨਖਾਹਾਂ ਦੇ ਵਾਧੇ ਦੀਆਂ ਖਬਰਾਂ ਆਉਂਦੀਆਂ ਰਹੀਆਂ। ਸਰਕਾਰ ਜੇ ਬੰਨੇ ਤਾਂ ਆਪਣੇ ਜਿਹੜੇ ਨੌਕਰ ਹੈ, ਸਰਕਾਰੀ ਨੌਕਰ, ਉਹਨਾਂ ਨੂੰ 7ਵੇਂ ਤਨਖਾਹ ਕਮਿਸ਼ਨ ਦੇ ਚੱਲਦਿਆਂ ਚੰਗੀ ਖਾਸੀ ਵਾਧਾ ਦੇਣ ਦੇ ਤਾਕ ਦੇ ਵਿੱਚ ਹੈ। ਅਤੇ ਇਸੇ ਦਬਾਅ ਦੇ ਵਿੱਚ ਪ੍ਰਾਈਵੇਟ ਸੈਕਟਰ ਨੇ ਵੀ ਕਈ ਖੇਤਰਾਂ ਦੇ ਵਿੱਚ ਤਨਖਾਹ ਵਧਾਈ। ਬਾਵਜੂਦ ਇਸ ਦੇ ਜੇਕਰ 70% ਕਰਮਚਾਰੀਆਂ ਨੂੰ ਇਹ ਲੱਗਦਾ ਹੈ ਕਿ ਉਹਨਾਂ ਦੀ ਤਨਖਾਹ ਬਾਜ਼ਾਰ ਦੇ ਨਿਰਧਾਰਿਤ ਮੁੱਲ ਦੇ ਹਿਸਾਬ ਨਾਲ ਘੱਟ ਹੈ, ਅਤੇ ਇਸ ਦੀ ਇੱਕ ਵੱਡੀ ਵਜ੍ਹਾ ਇਹ ਵੀ ਹੈ ਕਿ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧਾ। ਮਹਿੰਗਾਈ ਦਰ ਦੇ ਅੰਕੜੇ ਜੋ ਵੀ ਕਹਿੰਦੇ ਹੈ, ਵਿਹਾਰਕ ਜਿਹੜਾ ਤਜਰਬਾ ਇਹ ਹੈ ਕਿ ਆਮ ਇਸਤੇਮਾਲ ਕੀਤੀਆਂ ਚੀਜ਼ਾਂ ਦੀ ਕੀਮਤ ਜਿਹੜੀ, ਇੱਕ ਹੋਰ ਗੱਲ ਇਹ ਹੈ ਕਿ ਇਸ ਵਾਧੇ ਦੇ ਵਿੱਚ ਕਈ ਤਰ੍ਹਾਂ ਦੀਆਂ ਵਖਰੇਵੇਂ ਨੇ, ਭਿੰਨਤਾਵਾਂ ਨੇ। ਯਾਨੀ ਇੱਕ ਵਸਤੂ ਦੀ ਕੀਮਤ ਇੱਕ ਜਗ੍ਹਾ ਕੁਝ ਹੋਰ ਅਤੇ ਦੂਜੀ ਜਗ੍ਹਾ ਕੁਝ ਹੋਰ ਹੈ, ਚਾਹੇ ਉਹ ਸਬਜ਼ੀ ਦੀ ਲੈ ਲਓ, ਚਾਹੇ ਨਿੱਤ ਵਰਤੋਂ ਦੀਆਂ ਚੀਜ਼ਾਂ ਲੈ ਲਓ। ਔਰ ਕਰਮਚਾਰੀਆਂ ਦੇ ਹੱਥੋਂ ਹੋਣ ਵਾਲੀ ਜਿਹੜੀ ਰਕਮ ਹੈ ਅਤੇ ਬਾਜ਼ਾਰ ਦੇ ਵਿੱਚ ਜ਼ਰੂਰੀ ਵਸਤੂਆਂ 'ਤੇ ਖਰਚ ਹੋਣ ਵਾਲੀ ਰਕਮ ਦੇ ਵਿਚਕਾਰ ਕੁਝ ਤਾਲਮੇਲ ਯਕੀਨੀ ਕਰਨਾ ਜ਼ਰੂਰੀ ਹੈ, ਚਾਹੇ ਇਸ ਦੀ ਪਹਿਲ ਸਰਕਾਰ ਦੇ ਵੱਲੋਂ ਹੋਵੇ ਜਾਂ ਇੰਡਸਟਰੀ ਦੇ ਲੀਡਰਾਂ ਵੱਲੋਂ ਜਾਂ ਆਪਣੇ ਵੱਲੋਂ ਕੋਈ ਕਦਮ ਚੁੱਕਿਆ ਜਾ ਰਿਹਾ ਹੋਵੇ। ਸੋ ਆਮਦਨ 98, ਖਰਚ ਰੁਪਈਆ ਕਹਿਣ ਦਾ ਭਾਵ ਇਹ ਗੱਲ ਜਗ ਜਾਹਰ ਹੋਈ ਹੈ। ਇਹਦੇ ਨਾਲ ਹੀ ਇੱਕ ਗੱਲ ਆਈ ਹੈ ਉੱਤਰ ਪ੍ਰਦੇਸ਼ ਤੋਂ, ਛੁੱਟੀਆਂ ਦੀ ਛੁੱਟੀ। ਉੱਤਰ ਪ੍ਰਦੇਸ਼ ਯੋਗੀ ਆਦਿਤਿਆਨਾਥ, ਉਹਨਾਂ ਨੇ ਇੱਕ ਵੱਡੀ ਸਮੱਸਿਆ 'ਤੇ ਧਿਆਨ ਦਿੱਤਾ ਹੈ। ਉਹਨਾਂ ਨੇ ਆਖਿਆ ਕਿ ਉਹਨਾਂ ਦੇ ਜਿਹੜੇ ਪ੍ਰਕਾਸ਼ ਪੁਰਬ ਨੇ ਜਾਂ ਉਹਨਾਂ ਦੇ ਜਿਹੜੇ ਕੋਈ ਪੁੰਨ ਤਿਥੀ ਹੈ, ਉਸ ਮੌਕੇ ਦੇ ਉੱਤੇ ਗੁਰਤਾ ਗੱਦੀ ਦਿਵਸ ਹੋਵੇ, ਜਨਮ ਦਿਹਾੜੇ ਹੋਣ, ਇਸ ਤਰ੍ਹਾਂ ਦੇ ਜਿਹੜੀਆਂ ਛੁੱਟੀਆਂ ਕੀਤੀਆਂ ਜਾਂਦੀਆਂ, ਉਹ ਛੁੱਟੀਆਂ ਨਹੀਂ ਹੋਣਗੀਆਂ, ਸੂਬੇ ਦੇ ਸਕੂਲ ਬੰਦ ਨਹੀਂ ਹੋਣਗੇ। ਔਰ ਇਹਨਾਂ ਸਕੂਲਾਂ ਦੇ ਵਿੱਚ ਸੰਬੰਧਿਤ ਮਹਾਂ thank you. ਸੋ ਤਕਨੀਕੀ ਵਜ੍ਹਾ ਕਰਕੇ ਅਸੀਂ ਤੁਹਾਡੇ ਨਾਲ ਫਿਰ ਜੁੜਦੇ ਹਾਂ। ਕਹਿੰਦੇ ਸੀ ਅਸੀਂ ਕਿ ਇਹ ਲੋਕ ਲੁਭਾਵਣੀ ਰਾਜਨੀਤੀ ਦਾ ਹਿੱਸਾ ਰਹੀਆਂ ਛੁੱਟੀਆਂ। ਯੂਪੀ ਦੇ ਵਿੱਚ ਇਹਦਾ ਜਿਹੜਾ ਸਿਖਰ ਹੈ ਉੱਥੇ ਵੱਖ ਵੱਖ ਜਾਤੀਆਂ ਨੂੰ ਖੁਸ਼ ਕਰਨ ਦੇ ਲਈ, ਉਹਨਾਂ ਨੂੰ ਆਪਣੇ ਨਾਲ ਜੋੜਨ ਦੇ ਲਈ ਛੁੱਟੀਆਂ ਕੀਤੀਆਂ ਜਾਂਦੀਆਂ ਰਹੀਆਂ। ਔਰ ਪਿਛਲੇ ਕੁਝ ਸਾਲਾਂ ਦੇ ਵਿੱਚ ਸਰਕਾਰਾਂ ਆਈਆਂ, ਉਹਨਾਂ ਨੇ ਆਪਣਾ ਵੋਟ ਬੈਂਕ ਦਾ ਆਧਾਰ ਬਣਾਇਆ, ਛੁੱਟੀਆਂ ਦਾ ਐਲਾਨ ਕੀਤਾ। ਅਤੇ ਯੂਪੀ ਦੇ ਵਿੱਚ ਇੱਕ IPS ਅਧਿਕਾਰੀ ਸੀ ਅਮਿਤਾਭ ਠਾਕਰ, ਉਹਨਾਂ ਨੇ ਇੰਨਾ ਜ਼ਿਆਦਾ ਸਰਕਾਰੀ ਛੁੱਟੀਆਂ ਦੇ ਖਿਲਾਫ ਜਨਹਿਤ ਪਟੀਸ਼ਨ ਦਾਇਰ ਕਰਕੇ ਛੁੱਟੀਆਂ ਦੇ ਸੰਬੰਧ ਵਿੱਚ ਇੱਕ ਨੀਤੀ ਨਿਰਧਾਰਤ ਕਰਨ ਦੀ ਅਪੀਲ ਕੀਤੀ ਸੀ ਅਤੇ ਜ਼ਿਆਦਾ ਛੁੱਟੀਆਂ 'ਤੇ ਸਵਾਲ ਵੀ ਚੁੱਕੇ ਸਨ। ਜਿਹੜਾ ਪ੍ਰਸ਼ਾਸਨਿਕ ਸੁਧਾਰ ਕਮਿਸ਼ਨ ਹੈ ਉਹਨੇ 1971 ਦੇ ਵਿੱਚ ਇੱਕ ਸੁਝਾਅ ਦਿੱਤਾ ਸੀ ਕਿ ਗਣਤੰਤਰ ਦਿਵਸ ਅਤੇ ਸੁਤੰਤਰਤਾ ਦਿਵਸ 'ਤੇ ਵੀ ਛੁੱਟੀ ਦਾ ਕੋਈ ਮਤਲਬ ਨਹੀਂ, ਪਰ ਉਹਨਾਂ ਦਾ ਸੁਝਾਅ ਨਹੀਂ ਮੰਨਿਆ ਗਿਆ। ਕਈ ਹੋਰ ਕਮੇਟੀਆਂ ਕਮਿਸ਼ਨ ਨੇ ਛੁੱਟੀਆਂ ਘੱਟ ਕਰਨ ਦੀਆਂ ਸਿਫਾਰਿਸ਼ਾਂ ਕੀਤੀਆਂ, ਪਰ ਕਿਸੇ ਸਰਕਾਰ ਨੇ ਇਸ ਨੂੰ ਮੰਨਣ ਦੀ ਜਿਹੜੀ ਦ੍ਰਿੜ ਇੱਛਾ ਸ਼ਕਤੀ ਨਹੀਂ ਨਿਭਾਈ। ਦਰਅਸਲ ਸਰਕਾਰਾਂ ਨਾਰਾਜ਼ ਕਰਨ ਤੋਂ ਬਚਦੀਆਂ ਰਹੀਆਂ, ਇਸੇ ਲਈ ਹੁਣ ਮਾਹੌਲ ਬਦਲ ਰਿਹਾ। ਹਾਲ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਵਾਲੇ ਪਾਸੇ ਦੇਸ਼ ਦਾ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੇ ਕਿਹਾ ਸੀ ਕਿ ਨਾ ਮੈਂ ਖਾਲੀ ਬੈਠੂੰਗਾ ਅਤੇ ਨਾ ਮੈਂ ਖਾਲੀ ਬੈਠਣ ਦੇਊਂਗਾ। ਸੋ ਸੁਪਰੀਮ ਕੋਰਟ ਦੇ ਕਈ ਜੱਜ ਵੀ ਇਸ ਵਾਰ ਗਰਮੀਆਂ ਦੀਆਂ ਛੁੱਟੀਆਂ 'ਤੇ ਕੰਮ ਕਰਨ ਵਾਲੇ ਨੇ। ਨਿੱਜੀ ਖੇਤਰ ਦੀਆਂ ਛੁੱਟੀਆਂ ਅਤੇ ਕੰਮਕਾਜ ਨੂੰ ਲੈ ਕੇ ਪਹਿਲਾਂ ਤੋਂ ਸੁਚੇਤ ਰਹੇ ਨੇ। ਜੇਕਰ ਹੁਣ ਸਰਕਾਰੀ ਮਹਿਕਮਾ ਵੀ ਇਸ ਮਾਮਲੇ ਦੇ ਵਿੱਚ ਗੰਭੀਰ ਹੋ ਜਾਂਦਾ ਤਾਂ ਦੇਸ਼ ਨੂੰ ਵਿਕਾਸ ਦੀ ਗਤੀ ਹੋਰ ਤੇਜ਼ ਹੋ ਸਕਦੀ ਹੈ। ਸੋ ਛੁੱਟੀਆਂ ਦੀ ਹੁਣ ਛੁੱਟੀ ਹੋਣ ਜਾ ਰਹੀ ਹੈ, ਕਹਿਣ ਦਾ ਭਾਵ ਇਹ ਹੈ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਖਬਰਸਾਰ, ਜਸਵਿੰਦਰ ਸਿੰਘ ਬਿੱਟਾ ਦੇ ਨਾਲ। ਅਸੀਂ ਕੋਸ਼ਿਸ਼ ਕਰਦੇ ਹਾਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਹੇ ਸਰਦਾਰ ਕਰਨੈਲ ਸਿੰਘ ਆਹੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਜੀ ਸਰਬਜੀਤ ਜੀ, ਹੈਲੋ,
ਲਓ ਇਸੋ ਸੁਣ ਤੁਸੀਂ ਸੁਣ ਰਹੇ ਸੀ ਛੁੱਟੀਆਂ ਦੀ ਛੁੱਟੀ ਅਸੀਂ ਗੱਲ ਕੀਤੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਇੱਕ ਵੱਡੀ ਸਮੱਸਿਆ ਤੇ ਧਿਆਨ ਦਿੱਤਾ ਅਸੀਂ ਗੱਲ ਕਰਾਂਗੇ ਹੁਣ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਹੇ ਸਰਦਾਰ ਕਰਨੈਲ ਸਿੰਘ ਆਹੀ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਇਸ ਅਹੁਦੇ ਤੇ ਰਹਿੰਦਿਆਂ ਬਹੁਤ ਸਾਰੇ ਘਰਾਂ ਨੂੰ ਜੋੜਿਆ ਘਰਾਂ ਨੂੰ ਜੋੜਨ ਤੋਂ ਭਾਵ ਪਤੀ ਪਤਨੀ ਦੇ ਜਿਹੜੇ ਆਪਣੇ ਰਿਸ਼ਤੇ ਦੇ ਵਿੱਚ ਜਿਹੜੀ ਗਿਰਾਵਟ ਆ ਗਈ ਸੀ ਜਾਂ ਕਿਸੇ ਤਰੀਕੇ ਨਾਲ ਉਹਨਾਂ ਦੇ ਤਲਾਕ ਤੱਕ ਨੌਬਤ ਆ ਗਈ ਸੀ ਤਾਂ ਉਹਨਾਂ ਨੂੰ ਖਤਮ ਕੀਤਾ ਤਲਾਕ ਜੋੜੇ ਘਰ ਜੋੜੇ ਸੋ ਉਹ ਸਾਰੇ ਬਹੁਤ ਸੁਖੀ ਵਸ ਰਹੇ ਨੇ ਅਸੀਂ ਉਹਨਾਂ ਨਾਲ ਜੁੜਦੇ ਹਾਂ ਜੀ ਸਰ ਜੀ
ਨਿਕਲ ਗਈ ਵੇਖੇ ਗੱਡੀਆਂ ਚਿੱਟੀਆਂ ਕਾਲੀਆਂ ਵੱਡੀਆਂ ਵੱਡੀਆਂ ਪੱਬ ਨਿਕਲ ਗਈ ਵੇਖੇ ਗੱਡੀਆਂ ਇੰਜ ਲੱਗਦਾ ਰਿਹਾ ਸੀਨੇ ਉੱਤੇ ਇੰਜ ਲੱਗਦਾ ਰਿਹਾ ਸੀਨੇ ਉੱਤੇ ਕੁਝ ਤਾਂ ਗੋਲੀ ਵੱਜਦੀ ਰਹੀ
ਹੋਣਾ ਕੀ ਹੈ ਨਵੇਂ ਦਿਨ ਦਾ ਚੜ੍ਹਨਾ ਕੀ ਹੈ ਆਵਾਮ ਦੀ ਆਵਾਜ਼ ਨਾਲ ਸੱਚ ਦਾ ਖੜਨਾ ਕੀ ਹੈ ਬਿਨਾਂ ਸਰੋਕਾਰਾਂ ਤੋਂ ਜੇ ਜ਼ਿੰਦਗੀ ਨੂੰ ਗੁਜ਼ਾਰਨਾ ਹੈ ਜੇ ਇਹੋ ਜਿਉਣਾ ਹੈ ਤਾਂ ਫਿਰ ਮਰਨਾ ਕੀ ਹੈ ਆਵਾਜ਼ ਉਹ ਜੋ ਸਾਫ ਨੀਅਤ ਅਤੇ ਸਪਸ਼ਟ ਸੋਚ ਹੋਵੇ ਚੱਲਣਾ ਜੇ ਰੂਹ ਨਾਲ ਫਿਰ ਰਾਵਾਂ ਤੇ ਡਰਨਾ ਕੀ ਹੈ ਵਹੀ ਖਾਤਾ ਖਬਰਾਂ ਦਾ ਕਰਦਾ ਕੁਝ ਇਸ਼ਾਰੇ ਆਓ ਖਬਰਾਂ ਨੂੰ ਸੁਣੀਏ ਤੇ ਸੰਵਾਦ ਕਰੀਏ
ਸੋਮਵਾਰ ਤੋਂ ਸ਼ਨਿਚਰਵਾਰ ਪ੍ਰੋਗਰਾਮ ਖਬਰਸਾਰ ਆਸਟ੍ਰੇਲੀਅਨ ਸਿਡਨੀ ਸਮੇਂ ਮੁਤਾਬਕ ਸ਼ਾਮੀ 7 ਵਜੇ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ
ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਮੈਂ ਹਾਂ ਜਸਵਿੰਦਰ ਸਿੰਘ ਬਿੱਟਾ, ਪ੍ਰੋਗਰਾਮ ਖਬਰਸਾਰ। ਔਰ ਸਾਡੇ ਆਸਟ੍ਰੇਲੀਆ ਦੇ ਸਰੋਤਿਆਂ ਨੂੰ ਜਿਵੇਂ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਵਜੋਂ ਜਵਾਬ ਪਾ ਚੁੱਕੇ ਔਰ ਹੁਣ ਜ਼ਿਲ੍ਹਾ ਖਪਤਕਾਰ ਫੋਰਮ ਦੇ ਚੇਅਰਮੈਨ ਕਮ ਪ੍ਰਧਾਨ ਸਰਦਾਰ ਕਰਨਵੀਰ ਸਿੰਘ ਆਹੀ, ਜਿਨ੍ਹਾਂ ਦੇ ਜ਼ਿਕਰ ਅਸੀਂ ਪਹਿਲਾਂ ਕਰ ਚੁੱਕੇ ਹਾਂ ਕਿ ਬਹੁਤ ਸਾਰੇ ਪਤੀ ਪਤਨੀ ਦੇ ਜਿਹੜੇ ਝਗੜੇ ਸਨ ਉਹਨਾਂ ਦਾ ਨਿਬੇੜਾ ਕਰਕੇ ਇਹਨਾਂ ਨੇ ਬਹੁਤ ਨਾਮ ਖੱਟਿਆ। ਪੂਰੇ ਪੰਜਾਬ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਜਿਹੜੇ ਰਾਜੀਨਾਮੇ ਨੇ ਤਲਾਕ ਦੇ, ਉਹ ਸਰਦਾਰ ਕਰਨੈਲ ਸਿੰਘ ਆਹੀ ਸਾਹਿਬ ਨੂੰ ਜਿਹੜਾ ਕਰਵਾਉਣ ਦਾ ਜਿਹੜਾ ਮਾਣ ਹੈ, ਸੁਭਾਗ ਹੈ, ਉਹ ਪ੍ਰਾਪਤ ਹੁੰਦਾ। ਪਿੱਛੇ ਜੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਜੱਜ ਸਾਹਿਬਾਨ ਜਦੋਂ ਮੁਕਤਸਰ ਵਿਖੇ ਅਕਸਰ ਆਉਂਦੇ ਨੇ ਤਾਂ ਉਹ ਔਨ ਰਿਕਾਰਡ ਇਹ ਗੱਲ ਕਹਿੰਦੇ ਨੇ ਕਿ ਸਰਦਾਰ ਕਰਨੈਲ ਸਿੰਘ ਆਹੀ ਵਰਗੇ ਜ਼ਿਲ੍ਹਾ ਤੇ ਸੈਸ਼ਨ ਜੱਜ ਪੂਰੇ ਪੰਜਾਬ ਤੇ ਹਰਿਆਣਾ ਦੀਆਂ ਅਦਾਲਤਾਂ ਵਿੱਚ ਸਾਨੂੰ ਕਿਧਰੇ ਨਜ਼ਰ ਨਹੀਂ ਹੁੰਦੇ। ਸੋ ਆਹੀ ਸਾਹਿਬ ਸਾਡੇ ਨਾਲ ਨੇ। ਆਹੀ ਸਾਹਿਬ, ਸਾਡੇ ਸਰੋਤੇ ਨਾਲ ਸਾਂਝ ਪਾਓ, ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਨਿੱਘੀ ਜੀ ਆਇਆਂ ਤੇ।
ਤੁਹਾਡੇ ਇਸ ਚੈਨਲ ਦੇ ਵਿੱਚ ਮੈਨੂੰ ਸ਼ਾਮਲ ਕਰਨ ਵਾਸਤੇ ਤੁਹਾਨੂੰ ਲੱਖ ਲੱਖ ਵਧਾਈਆਂ, ਖਾਸ ਕਰ ਜਸਵਿੰਦਰ ਬਿੱਟਾ ਜਿਨ੍ਹਾਂ ਨੇ ਮੈਨੂੰ ਆਨਲਾਈਨ ਤੁਹਾਡੇ ਵਿੱਚ ਸ਼ਾਮਲ ਕੀਤਾ, ਤੇ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਜੋ ਸਵਾਲ ਪੁੱਟ ਕਰੋਗੇ ਜਾਂ ਜੋ ਜਾਣਕਾਰੀ ਮੰਗੋਗੇ ਮੈਂ ਕੋਸ਼ਿਸ਼ ਕਰੂੰ ਕਿ ਉਸਨੂੰ ਬਾਖੂਬੀ ਰਿਸਪੈਕਟਫੁਲੀ ਮੈਂ ਜਵਾਬ ਦੇ ਸਕਾਂ। ਧੰਨਵਾਦ
ਜੀ। ਸਾਡੇ ਨਾਲ ਇਹ ਪ੍ਰੋਗਰਾਮ ਦੇ ਵਿੱਚ ਸਾਡੇ ਸਰੋਤੇ ਕਾਲ ਨਹੀਂ ਕਰਦੇ, ਅਸੀਂ ਉਹਨਾਂ ਨੂੰ ਆਪਣੀ ਗੱਲ ਜਿਹੜੀ ਡਿਲੀਵਰ ਕਰਦੇ ਹਾਂ। ਪਰ ਆਹੀ ਸਾਹਿਬ, ਮੈਨੂੰ ਇਹ ਦੱਸਿਆ ਜਾਵੇ, ਵੈਸੇ ਤਾਂ ਮੈਨੂੰ ਬਹੁਤ ਜ਼ਿਆਦਾ ਤੁਹਾਡੇ ਬਾਰੇ ਪਤਾ ਹੈ, ਲੇਕਿਨ ਮੈਂ ਚਾਹਾਂਗਾ ਕਿ ਤੁਸੀਂ ਆਪਣੇ ਜਵਾਨੀ ਸਰੋਤਿਆਂ ਨੂੰ ਇਹ ਦੱਸੋ ਕਿ ਤੁਹਾਡੇ ਕੋਲ ਕਿਸ ਤਰ੍ਹਾਂ ਦੇ ਜਿਹੜੇ ਝਗੜੇ ਆਉਂਦੇ ਸਨ ਤੇ ਜਦੋਂ ਹੱਲ ਹੋ ਜਾਂਦੇ ਸਨ ਤੇ ਉਹ ਪਰਿਵਾਰ ਕਿੰਨੀ ਖੁਸ਼ੀ ਵਿੱਚ ਝੂਮਦੇ ਸਨ, ਜਿਹੜੇ ਪਰਿਵਾਰ ਪਹਿਲਾਂ ਇੱਕ ਦੂਜੇ ਨੂੰ ਦੇਖਣਾ ਵੀ ਪਸੰਦ ਨਹੀਂ ਸਨ ਕਰਦੇ।
ਭਾਰਤੀ ਰੀਤੀ ਰਿਵਾਜਾਂ ਮੁਤਾਬਕ ਪਤੀ ਪਤਨੀ ਦਾ ਸੰਬੰਧ ਇੱਕ ਪਵਿੱਤਰ ਰਿਸ਼ਤਾ ਹੈ। ਭਾਵੇਂ ਸਿੱਖ ਕੌਮ ਦੇ ਮੁਤਾਬਕ ਉਹਦੇ ਆਨੰਦ ਕਾਰਜ ਕਰਵਾਏ ਜਾਂਦੇ ਹਨ ਅਤੇ ਹਿੰਦੂ ਧਰਮ ਦੇ ਮੁਤਾਬਕ ਫੇਰੇ ਕਰਵਾਏ ਜਾਂਦੇ ਹਨ, ਮੁਸਲਮਾਨਾਂ ਮੁਤਾਬਕ ਆਪਸ ਮੁਤਾਬਕ ਆਪਣੇ ਵੱਖਰਾ ਸ਼ਾਦੀ ਦਾ ਪ੍ਰਬੰਧ ਕੀਤਾ ਜਾਂਦਾ ਹੈ। ਪਰੰਤੂ ਭਾਵੇਂ ਕਿਸੇ ਵੀ ਕੈਟਾਗਰੀ ਵਿੱਚ ਆ ਕੇ ਰਿਸ਼ਤਾ ਬਣਦਾ ਤਾਂ ਪਤੀ ਪਤਨੀ ਦਾ ਰਿਸ਼ਤਾ ਇੱਕ ਜੋ ਉਤੁੱਟ ਰਿਸ਼ਤਾ ਹੈ ਉਹ ਤਿਆਰ ਹੁੰਦਾ, ਤੇ ਜਿਸ ਤੋਂ ਇਹ ਕਵਾਂਗੇ ਕਿ ਗੱਡੀ ਦੇ ਦੋ ਪਹੀਏ ਆਪਣੀ ਜ਼ਿੰਦਗੀ ਨਵੀਂ ਸਟਾਰਟ ਕਰਦੇ ਹਨ। ਮੈਂ ਇਸ ਦੇ ਮੁਤਾਬਕ 7 ਸਾਲ ਪੂਰੇ ਕਰ ਚੁੱਕਿਆ। ਪੰਜਾਬ ਦੇ ਤਕਰੀਬਨ 75% ਜ਼ਿਲ੍ਹੇ, ਜਿਨ੍ਹਾਂ ਵਿੱਚ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਚੰਡੀਗੜ੍ਹ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਆਦਿ ਜ਼ਿਲ੍ਹਿਆਂ ਵਿੱਚ ਬਤੌਰ ਡਿਸਟ੍ਰਿਕਟ ਜੱਜ ਤੌਰ ਤੇ ਮੈਂ ਕੰਮ ਕੀਤਾ ਔਰ ਇਸ ਸਮੇਂ ਦੌਰਾਨ ਇਹ ਦੇਖਿਆ ਕਿ ਜਿੱਥੇ ਮੁਕੱਦਮੇਬਾਜ਼ੀ ਸਿਵਲ ਅਤੇ ਫੌਜਦਾਰੀ ਹੈ ਉੱਥੇ ਮੁਕੱਦਮੇਬਾਜ਼ੀ ਪਤੀ ਪਤਨੀ ਦਰਮਿਆਨ ਵੀ ਵੱਡੀ ਤਾਦਾਦ ਵਿੱਚ ਹੈ। ਸਾਡੇ ਸੱਭਿਆਚਾਰ ਦੇ ਮੁਤਾਬਕ ਪਤੀ ਪਤਨੀ ਇਕੱਠੇ ਰਹਿਣਾ, ਬੱਚੇ ਪੈਦਾ ਕਰਨੇ ਔਰ ਇਨਸਾਨ ਨੂੰ ਰੋਜ਼ੀ ਰੋਟੀ ਕਮਾਉਣੀ, ਆਪਣੇ ਪਰਿਵਾਰ ਨੂੰ ਅੱਗੇ ਲੈ ਕੇ ਜਾਣਾ ਅਤੇ ਉਹਨਾਂ ਨੂੰ ਬੱਚਿਆਂ ਨੂੰ ਪੜ੍ਹਾਉਣਾ ਇਹ ਸਮਾਜਿਕ, ਰਾਜਨੀਤਿਕ ਤੇ ਨੈਤਿਕ ਕਦਰਾਂ ਕੀਮਤਾਂ ਦਾ ਮੁੱਲ ਹੈ। ਪਰੰਤੂ ਮੇਰੀ ਏਜ ਦੇ ਮੁਤਾਬਕ ਜੋ ਮੈਂ ਮਹਿਸੂਸ ਕਰਦਾ ਕਿ ਸਾਡੇ ਅੱਗੇ ਸਾਂਝੇ ਪਰਿਵਾਰ ਸਨ, ਉਹ ਸਾਂਝੇ ਪਰਿਵਾਰ ਅੱਜ ਖਤਮ ਹੋ ਚੁੱਕੇ ਹਨ। ਅੱਜ ਲੜਕੀ ਦੀ ਸ਼ਾਦੀ ਕਰਦੇ ਹਾਂ ਤਾਂ ਲੜਕੀ ਕਹਿੰਦੀ ਹੈ ਆਪਦੇ ਪਤੀ ਨੂੰ ਕਿ ਆਪਾਂ ਦੋਨੋਂ ਜਾਣੇ ਪਿੰਡ ਛੱਡ ਦਈਏ, ਸ਼ਹਿਰ ਰਹਿਣ ਲੱਗ ਪਈਏ, ਜਾਂ ਕਹਿੰਦੀ ਹੈ ਮੈਂ ਤੋਂ ਪਰਿਵਾਰ ਦੀ ਰੋਟੀ ਨਹੀਂ ਪੱਕਦੀ ਸੱਸ ਸਹੁਰੇ ਦੀ, ਆਪਾਂ ਅਲੱਗ ਰਹਿ ਪਈਏ ਤੇ ਮੈਂ ਤੇਰੇ ਦੋ ਫੁਲਕੇ ਪਕਾਊ ਤੇ ਤੂੰ ਕੰਮ ਕਰ। ਸੋ ਸਮਾਜਿਕ ਤ੍ਰੇੜਾ ਜੋ ਮੈਂ ਬਤੌਰ ਜੱਜ ਹੁੰਦੇ ਬਾਖੂਬੀ ਅਨੁਭਵ ਕੀਤਾ ਉਹ ਇਹ ਕੀਤਾ ਕਿ ਲੜਕੀ ਦੇ ਤੇ ਲੜਕੇ ਦੇ ਦਰਮਿਆਨ ਜੋ ਸਹਿਣਸ਼ੀਲਤਾ ਸੀ ਉਹਦੀ ਘਾਟ ਮਹਿਸੂਸ ਕੀਤੀ। ਇਸ ਘਾਟ ਦੇ ਵਿਚ ਕੀ ਹੋਇਆ ਕਿ ਮੈਂ ਆਪਣੀ ਜੱਜੀ ਦੌਰਾਨ ਹਜ਼ਾਰਾਂ ਦੀ ਤਾਦਾਦ ਦੇ ਵਿਚ ਮੈਟ੍ਰੀਮੋਨੀਅਲ ਰਾਜੀਨਾਮੇ ਕਰਵਾਏ, ਜਿਨ੍ਹਾਂ ਵਿਚ ਇੱਕ ਲੜਕੇ ਨੇ ਐਕਸਪਾਰਟ ਦੀ ਤਲਾਕ ਲੈ ਲਿਆ, ਦੂਜੀ ਸ਼ਾਦੀ ਕਰਵਾ ਲਈ, ਪਹਿਲੀ ਪਤਨੀ ਨੂੰ ਪਤਾ ਲੱਗਿਆ, ਮੇਰੀ ਕੋਰਟ ਵਿਚ ਆਈ ਜਲੰਧਰ, ਮੈਂ ਸੰਮਨ ਕੀਤਾ ਤਾਂ ਅਲਟੀਮੇਟਲੀ ਮੈਂ ਰਾਜੀਨਾਮਾ ਕਰਾਉਣ ਵਿਚ ਕਾਮਯਾਬ ਹੋ ਗਿਆ ਕਿ ਉਹ ਦੋਨੋਂ ਬੀਬੀਆਂ ਹੀ ਮੈਂ ਇੱਕ ਵਿਅਕਤੀ ਦੇ ਘਰ ਇਕੱਠੀਆਂ ਕਰ ਦਿੱਤੀਆਂ। ਅੱਜ ਉਹ ਦੋਨੋਂ ਮੇਰੇ ਰਿਸ਼ਤੇਦਾਰ ਤਰ੍ਹਾਂ ਮੈਨੂੰ ਵਰਤਦੇ ਨੇ ਤੇ ਉਹ ਬਾਗ ਖੂਬੀ ਖੁਸ਼ ਰਹਿੰਦੇ ਨੇ। ਇਵੇਂ ਜਿਵੇਂ ਮੁਕਤਸਰ ਦੇ ਵਿਚ ਇੱਕ ਲੜਕੀ ਸ਼ਾਦੀ ਤੋਂ ਬਾਅਦ ਦੋ ਬੱਚੇ ਪੈਦਾ ਹੋਏ, ਲੜਕੇ 20 ਸਾਲ ਪਹਿਲਾਂ ਛੱਡਤੀ ਔਰ ਛੱਡਣ ਤੋਂ ਬਾਅਦ ਉਹ ਲੜਕੀ ਪੇਕੇ ਬੈਠੀ ਆ ਤੇ ਲੜਕੇ ਨੇ ਪਿਤਾ ਨੇ ਦੋਨੋਂ ਮੁੰਡੇ ਵਿਆਹ ਲਏ ਔਰ ਦੋਨੋਂ ਮੁੰਡੇ ਵਿਆਹਣ ਤੋਂ ਬਾਅਦ ਪੁੱਤ ਪੋਤੇ ਵਾਲਾ ਉਹ ਘਰ ਵਸਦਾ ਸੀਗਾ। ਲੜਕੀ ਵੱਲੋਂ ਮੇਰੇ ਕੋਲ ਕੇਸ ਆਇਆ, ਮੈਂ ਬੁਲਾਇਆ, ਭਾਵੇਂ ਮੈਨੂੰ ਕੁਛ ਸਮਾਂ ਮਿਹਨਤ ਕਰਨੀ ਪਈ ਪਰੰਤੂ ਮਿਹਨਤ ਕਰਨ ਤੋਂ ਬਾਅਦ ਮੈਂ ਉਸ ਔਰਤ ਨੂੰ ਜਿਹੜੀ 20 ਸਾਲਾਂ ਦੀ ਛੱਡੀ ਵੀ ਸੀਗੀ ਉਸ ਔਰਤ ਨੂੰ ਦੁਬਾਰੇ ਆਪਣੇ ਘਰ ਭੇਜਣ ਦੇ ਵਿਚ ਕਾਮਯਾਬ ਹੋਇਆ। ਔਰ ਤੁਸੀਂ ਹੱਸੋਗੇ ਕਿ ਉਹ ਜੋ ਦੂਜੀ ਵਾਰ ਲੈ ਕੇ ਗਿਆ 20 ਸਾਲਾਂ ਬਾਅਦ ਤਾਂ ਉਸਦਾ ਪਤੀ ਉਹਨੂੰ ਕਾਰ ਕਿਹੜੀ ਲੈ ਕੇ ਆਇਆ ਜਿਹਨੂੰ ਕਿ ਰਿਬਨ ਲੱਗੇ ਸੀ ਜਿਵੇਂ ਤਾਜ਼ੀ ਲੜਕੀ ਨੂੰ ਵਿਆਹ ਕੇ ਲੈ ਕੇ ਜਾਂਦੇ ਹਨ। ਸੋ ਇਹੋ ਜਿਹੇ ਪਰਿਵਾਰ ਮੇਰੇ ਕੋਲ ਅਨੇਕਾਂ ਆਏ ਤਾਂ ਮੈਂ ਇਕੱਠੇ ਕੀਤੇ ਤੇ ਬਹੁਤ ਸਾਰੇ ਪਰਿਵਾਰ ਐਸੇ ਵੀ ਆਏ ਜਿਨ੍ਹਾਂ ਵਿਚ ਮੈਨੂੰ ਫੋਰਸ ਯੂਜ ਕਰਨੀ ਪਈ। ਉਦਾਹਰਨ ਦੇ ਤੌਰ ਤੇ ਅੱਜ ਤੋਂ ਸਾਲ ਪਹਿਲਾਂ ਇੱਕ ਲੜਕੀ ਦਾ ਮੈਂ ਰਾਜੀਨਾਮਾ ਕਰਵਾਇਆ, ਰਾਜੀਨਾਮਾ ਕਰਵਾਉਣ ਤੋਂ ਬਾਅਦ ਲੜਕੇ ਨੇ ਉਹਨੂੰ ਫਿਰ ਛੱਡਤਾ। ਲੜਕੀ ਮੇਰੇ ਕੋਲ ਆ ਗਈ, ਕਹਿੰਦੀ ਮੈਂ ਜਾਣਾ ਉੱਥੇ ਆ, ਲੜਕਾ ਕਹਿੰਦਾ ਮੈਂ ਲੈ ਕੇ ਨੀ ਜਾਣਾ। ਅਲਟੀਮੇਟਲੀ ਮੈਂ ਲੜਕੀ ਤੋਰ ਦਿੱਤੀ ਤੇ ਲੜਕੀ ਨੂੰ ਮੈਂ ਕਿਹਾ ਕਿ ਜੇਕਰ ਤੈਨੂੰ ਤੰਗ ਕਰੇ ਤਾਂ ਮੇਰਾ ਫੋਨ ਨੰਬਰ ਲੈ ਜਾ, ਤੂੰ ਮੈਨੂੰ ਦੱਸੀ ਤੇਰਾ ਮੈਂ ਇਲਾਜ ਕਰੂੰਗਾ। ਪਰ ਹੋਇਆ ਵੀ ਉਦਾਂ ਕਿ ਰਾਤ ਨੂੰ 12 ਵਜੇ ਲੜਕਾ ਨੂੰ ਕੁੱਟਣ ਲੱਗ ਗਿਆ, ਟੀਚਰ ਸੀਗਾ। ਲੜਕੀ ਨੇ ਮੈਨੂੰ ਫੋਨ ਕੀਤਾ, ਮੈਂ ਜ਼ਿਲ੍ਹਾ ਫਾਜ਼ਿਲਕਾ ਦੇ SSP ਨੂੰ ਸੰਪਰਕ ਕੀਤਾ ਰਾਤ ਨੂੰ, ਉੱਥੋਂ ਥਾਣਾ ਘੁਆਇਆ ਦੇ ਚੌਂਕੀ ਇੰਚਾਰਜ ਦਾ ਨੰਬਰ ਲਿਆ ਕਿ ਮੈਂ ਰਾਤ ਨੂੰ 12 ਵਜੇ ਉਹ ਮਾਸਟਰ ਨੂੰ ਚੁਕਵਾਇਆ। ਅੱਜ ਉਹ ਲੜਕੀ ਬਾਗੋ ਬਾਗ ਆਪਣੇ ਘਰ ਬਾਗ ਖੂਬੀ ਵੱਸ ਰਹੀ ਹੈਗੀ ਹੈ। ਸੋ ਇਹੋ ਜਿਹੇ ਪਰਿਵਾਰ, ਇਹੋ ਜਿਹੀਆਂ ਲੜਕੀਆਂ ਜਿਹੜੇ ਮੇਰੇ ਸੰਬੰਧ ਵਿੱਚ ਇੱਕ ਨੀ, ਦੋ ਨੀ, ਸੈਂਕੜੇ ਨੀ, ਹਜ਼ਾਰਾਂ ਦੀ ਤਾਦਾਦ ਵਿੱਚ ਮੇਰੇ ਕੋਲ ਆਏ ਤੇ ਮੈਂ ਰਾਜੀਨਾਮਾ ਕਰਵਾਇਆ। ਅੱਜ ਹੀ ਭਾਵੇਂ ਮੈਂ ਇੱਥੇ ਰੈਜੀਡੈਂਟ ਕੰਜ਼ਿਊਮਰ ਫੋਰਮ ਫਿਰੋਜ਼ਪੁਰ ਫਾਜ਼ਿਲਕਾ ਅਤੇ ਮੁਕਤਸਰ ਦਾ ਮੈਂ ਚੇਅਰਮੈਨ ਹੋਇਆ, ਪਰੰਤੂ ਅਜੇ ਵੀ ਮੈਂ ਆਪਣੀ ਸਾਈਡ ਦੇ ਉੱਤੇ ਇਹ ਰਾਜੀਨਾਮੇ ਕਰਾਉਣ ਦਾ ਜੋ ਤੁਹਾਈਆ ਜੋ ਉਪਰਾਲਾ ਮੈਂ ਕੰਟੀਨਿਊ ਰੱਖਿਆ ਹੋਇਆ ਹੈਗਾ, ਉਹਦੀ ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇਊਂਗਾ ਕਿ ਅੱਜ ਹੀ ਭਾਵੇਂ ਸਮੇਂ ਅਨੁਸਾਰ 3:30 ਤੋਂ ਉੱਪਰ ਹੋ ਚੁੱਕੇ ਹਨ, ਮੇਰੇ ਕੋਲ ਦੋ ਪਾਰਟੀਆਂ ਬੈਠੀਆਂ ਹਨ, ਇੱਕ ਜਲਾਲਾਬਾਦ ਦੀ ਲੜਕੀ ਬੈਠੀ ਹੈ, ਇੱਕ ਫਾਜ਼ਿਲਕਾ ਲੜਕੀ ਬੈਠੀ ਹੈਗੀ ਆ। ਜੋ ਫਾਜ਼ਿਲਕਾ ਲੜਕੀ ਹੈਗੀ ਆ ਉਹ ਪੁਲਿਸ ਵਿੱਚ ਕਨਸਟੇਬਲ ਹੈਗੀ ਆ ਔਰ ਘਰ ਵਾਲਾ 32 ਕਿੱਲੇ ਦਾ ਮਾਲਕ ਹੈਗਾ। ਲੜਕੀ ਵਾਲਿਆਂ ਨੇ 26 ਲੱਖ ਰੁਪਇਆ ਕੈਸ਼ ਦਿੱਤਾ, ਪਰੰਤੂ ਪਿਛਲੇ 8-9 ਮਹੀਨਿਆਂ ਤੋਂ ਉਹ ਵਿਅਕਤੀ ਲੜਕਾ ਉਹਦੇ ਨਾਲ ਸਰੀਰਕ ਸੰਬੰਧ ਜਾਂ ਵਿਵਾਹਕ ਸੰਬੰਧ ਬਣਾਉਣ ਤੋਂ ਇਨਕਾਰੀ ਹੈਗੀ ਹੈ। ਅੱਜ ਹੀ ਉਹ ਬਾਹਰ ਬੈਠੇ ਨੇ, ਮੈਂ ਤੁਹਾਡੇ ਨਾਲ ਗੱਲ ਵਾਰਤਾਲਾਪ ਕਰਨ ਤੋਂ ਬਾਅਦ ਉਸ ਨੂੰ ਲੜਕੀ ਨੂੰ ਸੁਣਨਾ ਹੈਗਾ। ਇਸੇ ਤਰ੍ਹਾਂ ਹੀ ਇੱਕ ਮਧੀਰ ਪਿੰਡ ਆ ਗਿੱਦੜਵੇ ਮੁਕਤਸਰ ਚ, ਉਹਦੇ ਘਰ ਵਾਲੇ ਨੇ ਛੱਡਤੀ ਕੁੜੀ ਔਰ ਆਪ ਇੱਕ ਨੌਜਵਾਨ ਲੜਕੀ ਖਿੜ ਕੇ ਉਹਦੇ ਗੱਡੀ ਦੇ ਵੈਨ ਦੇ ਉੱਤੇ ਪੜ੍ਹਨ ਜਾਂਦੀ ਸੀ ਕਾਲਜ ਚ, ਉਸ ਨੂੰ ਲੈ ਕੇ ਨਿਕਲ ਗਿਆ ਹੈਗਾ। ਉਹਦਾ ਮੈਂ ਪਰਚਾ ਦਰਜ ਕਰਵਾਇਆ ਹੈਗਾ। ਔਰ ਇੱਕ ਜਲਾਲਾਬਾਦ ਫਿਰੋਜ਼ਪੁਰ ਚ ਪੈਂਦਾ, 16 December 2016 ਚ ਸ਼ਾਦੀ ਹੋਈ, ਪਰੰਤੂ ਅਪ੍ਰੈਲ ਦੇ ਪਹਿਲੇ ਹਫ਼ਤੇ ਆਪਦੀ ਘਰਵਾਲੀ ਘਰੇ ਬੈਠੀ ਹੈ, ਨਵੀਂ ਕੁੜੀ ਵਿਆਹੀ ਵੀ ਚੂੜਾ ਪਹਿਨਿਆ ਹੋਇਆ, ਪਰੰਤੂ ਉਹਨੇ ਆਪਦੇ ਗੁਆਂਢੀਆਂ ਦੀ ਕੁੜੀ ਕੱਢ ਕੇ ਲੈ ਗਿਆ, ਮੈਂ ਉਹਦਾ ਵੀ ਪ੍ਰਬੰਧ ਕੀਤਾ। ਸੋ ਮੈਂ ਜੋ ਸਮਾਜ ਦੇ ਵਿੱਚ ਇਹ ਲੋਕਾਂ ਨੂੰ ਰਾਜੀਨਾਮੇ ਕਰਵਾਉਣਾ ਜਾਂ ਜੋ ਪੈਸੇ ਤੌਰ ਤੇ ਝਗੜਾ ਜਾਂ ਜ਼ਮੀਨ ਦਾ ਝਗੜਾ ਹੈਗਾ, ਕਿਸੇ ਤਰ੍ਹਾਂ ਦਾ ਵੀ ਡਿਸਪਿਊਟ ਹੈਗਾ, ਮੈਂ ਉਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਔਰ ਇਸ ਦੇ ਵਿੱਚ ਮੈਨੂੰ ਤੇ ਮੇਰੇ ਪਰਿਵਾਰ ਨੂੰ ਮੇਰੀ ਵਾਈਫ ਪ੍ਰਿੰਸੀਪਲ ਸੁਖਵਿੰਦਰ ਕੌਰ ਮੇਰਾ ਸਹਿਯੋਗ ਦਿੰਦੀ ਹੈਗੀ ਆ ਕਿ ਅਸੀਂ ਰਲ ਕੇ ਦੋਨੋਂ ਜਾਣੇ ਰਾਜੀਨਾਮੇ ਕਰਵਾਉਂਦੇ ਹਾਂ। ਇਹਦੇ ਵਿੱਚ ਰਾਜੀਨਾਮੇ ਵਿੱਚ ਅਸੀਂ ਕਿਸੇ ਦਾ ਕੋਈ ਚਾਰਜ ਨਹੀਂ ਕਰਦੇ, ਇਸ ਤੋਂ ਕੋਈ ਪੈਸਾ ਨਹੀਂ ਲੈਂਦੇ, ਨਾ ਕੋਈ ਮੰਗ ਕਰਦੇ ਹੈਗੇ ਆ। ਇਹ ਸਾਰਾ ਆਪਣੇ ਮਨ ਦੀ ਸੰਤੁਸ਼ਟੀ ਅਤੇ ਅਮੀਰ ਜਾਂ ਰਿਚ ਸਮਾਜ ਨੂੰ ਕਰਨ ਵਾਸਤੇ ਅਸੀਂ ਇਹ ਤੁਹਾਇਆ ਕੀਤਾ ਹੋਇਆ ਹੈਗਾ। ਸੋ ਅੱਗੇ ਜੋ ਮਿਸਟਰ ਬਿੱਟਾ ਮੈਨੂੰ ਪੁੱਛਣਗੇ ਜਸਵਿੰਦਰ ਜੀ, ਉਹਦਾ ਮੈਂ ਜਵਾਬ ਤੁਹਾਨੂੰ ਫਿਰ ਅੱਗੇ ਦੇ ਦਾਂਗਾ।
ਬਿਲਕੁਲ ਜੀ, ਮੈਂ ਪਹਿਲਾਂ ਹੀ ਦੱਸ ਚੁੱਕਾ ਹੈ ਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਐਸੇ ਮਹਾਨ ਸ਼ਖਸੀਅਤ ਸਾਨੂੰ ਨਜ਼ਰ ਨਹੀਂ ਆਉਂਦੀ, ਔਰ ਸਾਨੂੰ ਅੱਜ ਇਸੇ ਗੱਲ ਤੇ ਵੀ ਫਖਰ ਹੈ ਕਿ ਅੱਜ ਸਾਡੇ ਸਰੋਤਿਆਂ ਦੇ ਰੂਬਰੂ ਸਨਮਾਨਯੋਗ ਸਰਦਾਰ ਕਰਨੈਲ ਸਿੰਘ ਜੀ ਆਹੀ ਆਪਣੇ ਆਵਾਜ਼ ਦੇ ਜ਼ਰੀਏ ਸਾਡੇ ਨਾਲ ਸਾਂਝ ਪਾ ਰਹੇ ਨੇ। ਸੋ ਮੈਂ ਚਾਹਾਂਗਾ ਕਿ ਸਮਾਂ ਸਾਡੇ ਕੋਲ ਬਹੁਤ ਘੱਟ ਹੈ ਔਰ ਅਸੀਂ ਕਿਸੇ ਦਿਨ ਲੰਬੇ ਸਮੇਂ ਲਈ ਤੁਹਾਡੇ ਨਾਲ ਕਾਲਾਂ ਵੀ ਕਰਾਂਗੇ, ਲੋਕਾਂ ਦੀ ਗੱਲ ਵੀ ਸੁਣਾਂਗੇ। ਤੇ ਮੈਂ ਚਾਹਾਂਗਾ ਜੱਜ ਸਾਹਿਬ ਜੇ ਅਸੀਂ ਗੱਲ ਸੰਖੇਪ ਵਿੱਚ ਕਰੀਏ ਤਾਂ, ਕਿਉਂਕਿ ਤੁਸੀਂ ਵੀ ਤੁਹਾਡਾ ਵੀ ਰਜੇਵਾ ਬੜਾ ਸ਼ਡਿਊਲ ਬਿਜ਼ੀ ਹੈ, ਇਹ ਸਾਰਾ ਉਪਰਾਲਾ ਨਾ ਹੋਵੇ, ਮਤਲਬ ਕਹਿਣ ਦਾ ਕਿ ਤਲਾਕ ਤੱਕ ਗੱਲ ਨਾ ਪਹੁੰਚੇ, ਅਦਾਲਤਾਂ ਤੱਕ ਬੱਚੇ ਨਾ ਪਹੁੰਚਣ, ਇਹਦਾ ਕੋਈ ਸੁਝਾਅ ਤੁਸੀਂ ਆਪਣੀ ਜ਼ਿੰਦਗੀ ਦਾ ਤਜਰਬਾ ਔਰ ਬਤੌਰ ਜ਼ਿਲ੍ਹਾ ਦੇ ਸ਼ਹਿਜਾਜ ਹੋਣ ਦੇ ਨਾਤੇ ਇੱਕ ਕੋਈ ਨੁਕਤਾ ਸਾਡੇ ਸਰੋਤਿਆਂ ਨੂੰ ਜ਼ਰੂਰ ਦਿਓ ਵੀ ਇਸ ਤਰ੍ਹਾਂ ਦੇ ਝਗੜਿਆਂ ਤੋਂ ਰੋਕਿਆ ਜਾਵੇ, ਠੰਡ ਪਈ ਜਾ ਸਕੇ, ਰੋਕ ਲੱਗ ਸਕੇ।
ਮੈਂ ਤੁਹਾਡਾ ਜਵਾਬ ਦੇਣ ਤੋਂ ਪਹਿਲਾਂ ਇੱਕ ਗੱਲ ਕਹੂੰਗਾ ਕਿ ਜੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ 2015 ਦੇ ਵਿੱਚ ਸਾਡੇ ਕੋਲ ਆਏ ਮੁਕਤਸਰ ਦੇ ਵਿੱਚ, ਤਾਂ ਜੋ ਬਿੱਟਾ ਜੀ ਨੇ ਜ਼ਿਕਰ ਕੀਤਾ ਤਾਂ ਉਹਨਾਂ ਨੇ ਇਹ ਕਿਹਾ ਸੀਗਾ ਕਿ ਪੰਜਾਬ ਤੇ ਹਰਿਆਣਾ ਦੋ ਸਟੇਟਾਂ ਵਿੱਚ ਕਰਨੈਲ ਸਿੰਘ ਵਰਗਾ ਸਾਡੇ ਕੋਲ ਸਿਆਸੀ ਜੱਜ ਨਹੀਂ ਹੈਗਾ। ਮੈਂ ਅੰਮ੍ਰਿਤਸਰ ਦੇ ਵਿੱਚ ਲੋਕ ਅਦਾਲਤ ਲਾਈ ਤਾਂ 200 ਕੇਸ ਇੱਕ ਦਿਨ ਚ ਕੱਢ ਕੇ ਆਪਣਾ ਰਿਕਾਰਡ ਕਾਇਮ ਕੀਤਾ। ਜਿੱਥੋਂ ਤੱਕ ਗੱਲ ਬਿੱਟਾ ਜੀ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਦਾ ਮੁਤਾਬਕ ਜਾਂ ਐਕਸਪੀਰੀਅੰਸ ਮੁਤਾਬਕ ਕੁਝ ਕਵਾਂ, ਤਾਂ ਮੈਂ ਉਹ ਕਹਿਣਾ ਚਾਹੂੰ ਕਿ ਇੱਕ ਤਾਂ ਐਜੂਕੇਸ਼ਨ ਮਾਸਟਰ, ਤੁਸੀਂ ਬੱਚਿਆਂ ਨੂੰ ਬੇਟਾ ਚਾਹੇ ਬੇਟੀ ਆ ਉਹਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰੋ। ਨੰਬਰ 2, ਉਹਨਾਂ ਨੂੰ ਵਰਸਰੇ ਰੁਜ਼ਗਾਰ, ਜੇਕਰ ਬੱਚੇ ਕੋਲ ਰੁਜ਼ਗਾਰ ਹੈਗਾ, ਰੋਜ਼ੀ ਰੋਟੀ ਦਾ ਹਿੱਲਾ ਹੈਗਾ, ਤਾਂ ਝਗੜੇ ਘੱਟ ਹੋਣਗੇ। ਨੰਬਰ 3, ਬਚਪਨ ਤੋਂ ਲੈ ਕੇ ਜਵਾਨੀ ਤੱਕ ਬੱਚਿਆਂ ਨੂੰ ਕੋਸ਼ਿਸ਼ ਕਰੋ ਕਿ ਉਹ ਸਰੀਰਕ ਕੰਮ ਕਰਨ, ਹੱਕ ਹਲਾਲ ਦੀ ਕਮਾਈ ਕਰਨ। ਸਰੀਰਕ ਕੰਮ ਦੇ ਨਾਲ ਜੋ ਸੰਤੁਸ਼ਟੀ ਤੁਹਾਨੂੰ ਮਿਲੇਗੀ, ਨੰਬਰ 1 ਤਾਂ ਤੁਹਾਡੀ ਆਰਥਿਕਤਾ ਅਮੀਰ ਹੋਏਗੀ, ਨੰਬਰ 2 ਤੁਸੀਂ ਕਿਸੇ ਡਿਪੈਂਡ ਨਹੀਂ ਹੋਵੋਗੇ, ਨੰਬਰ 3 ਤੁਸੀਂ ਆਪਣੀ ਰੋਜ਼ੀ ਰੋਟੀ ਚਲਾ ਕੇ ਆਪਣੇ ਵਿਵਾਹਕ ਪਰਿਵਾਰ ਨੂੰ ਖੁਸ਼ਹਾਲ ਬਣਾਓਗੇ। ਬਾਕੀ ਰਹੀ ਗੱਲ, ਮੈਂ ਇਸ ਚ ਹੱਕ ਚ ਕਿ ਸਾਂਝਾ ਪਰਿਵਾਰ, ਮਾਂ ਬਾਪ ਧੀਆਂ ਦੇ ਕਦੇ ਮਾੜਾ ਨਹੀਂ ਚਾਹੁੰਦੇ। ਮੈਂ ਚਾਹੁੰਦਾ ਕਿ ਪੇਰੈਂਟਸ ਵੀ ਅੱਛੇ ਧੀਆਂ ਨੂੰ ਅੱਛੇ ਗੁਣ ਗ੍ਰਹਿਣ ਕਰਾਉਣ ਔਰ ਦੇਣ ਕਿ ਮਾਤਾ ਪਿਤਾ ਦੀ ਸੇਵਾ ਕਰੋ, ਸੱਸ ਸਹੁਰੇ ਦੀ ਸੇਵਾ ਕਰੋ। ਜੋ ਅੱਜ ਬਹੂ ਹੈਗੀ ਆ, ਅੱਜ ਨੌਜਵਾਨ ਮੁੰਡਾ ਸਮਾਂ ਪਾ ਕੇ ਉਸਨੇ ਫਾਦਰ ਇਨ ਲਾਅ ਬਣਨਾ ਤੇ ਬੇਟੀ ਨੇ ਮਦਰ ਇਨ ਲਾਅ ਬਣਨਾ, ਸੱਸ ਸਹੁਰਾ ਬਣਨਾ। ਸੋ ਸਟੇਜ ਸਭ ਤੇ ਆਈ, ਮੈਂ ਕਹੂੰਗਾ ਕਿ ਸਾਂਝਾ ਪਰਿਵਾਰ ਬਹੁਤ ਅੱਛਾ ਪਰਿਵਾਰ ਹੈ। ਐਜੂਕੇਸ਼ਨ ਦੇਣੀ ਜ਼ਰੂਰੀ ਹੈਗੀ ਹੈ, ਸਭ ਤੋਂ ਵੱਡੀ ਗੱਲ ਪਤੀ ਦੀ ਰਿਸਪੈਕਟ ਕਰਨੀ, ਪਤੀ ਪਿਆਰ ਤਾਂ ਕਰਨਾ ਹੀ ਆ, ਪਤੀ ਦੀ ਰਿਸਪੈਕਟ ਵੀ ਕਰਨੀ ਹੈਗੀ ਆ। ਔਰ ਨਾਲ ਦੀ ਨਾਲ ਪਤੀ ਨੂੰ ਵੀ ਇਹ ਗੱਲ ਕਹਿਣੀ ਆ ਕਿ ਤੇਰੀ ਮੋਰਲ ਡਿਊਟੀ ਆ ਕਿ ਰੋਜ਼ੀ ਰੋਟੀ ਤਿਆਰ ਕਰਨੀ ਔਰ ਆਪਣੇ ਘਰ ਦੇ ਵਿੱਚ ਹੀ ਪਤੀ ਨਾਲ ਪਤਨੀ ਦੇ ਨਾਲ ਵਿਵਾਹਕ ਜ਼ਿੰਦਗੀ ਖੁਸ਼ ਖੁਸ਼ ਨਿਭਾਉਣੀ ਆ ਤੇ ਲੋਕਾਂ ਦੇ ਘਰਾਂ ਦੇ ਵੱਲ ਨਿਗਾਹ ਮਾਰਨ ਦੀ ਕੋਸ਼ਿਸ਼ ਨਹੀਂ ਕਰਨੀ, ਜੋ ਕਿ ਤੁਹਾਡੇ ਜ਼ਿੰਦਗੀ ਦੇ ਵਿੱਚ ਵੱਡੀ ਦਰਾੜ ਪਾਉਣ ਦਾ ਕਾਰਨ ਬਣਦੇ ਹਨ। ਧੰਨਵਾਦ।
ਤੁਸੀਂ ਬਹੁਤ ਮਿਹਰਬਾਨੀ ਆਹੀ ਸਾਹਿਬ। ਜੇਕਰ ਤੁਸੀਂ ਸਾਡੇ ਸਰੋਤੇ ਆਹੀ ਸਾਹਿਬ ਨਾਲ ਸੰਪਰਕ ਕਰਨਾ ਚਾਹੁੰਦੇ ਨੇ ਤਾਂ ਮੈਂ ਉਹਨਾਂ ਦਾ ਨੰਬਰ ਨਸ਼ਰ ਕਰ ਰਿਹਾ ਹੈ, 98-11-658 ਸਰਦਾਰ ਕਰਨੈਲ ਸਿੰਗ ਆਹੀ ਜ਼ਿਲ੍ਹਾ ਦੇ ਸ਼ਹਿਰ ਜੱਜ ਵਜੋਂ ਸੇਵਾਮੁਕਤ ਹੋ ਚੁੱਕੇ ਔਰ ਹੁਣ ਖਪਤਕਾਰ ਫੋਰਮ ਕੰਜ਼ਿਊਮਰ ਫੋਰਮ ਦੇ ਚੇਅਰਮੈਨ ਪੰਜਾਬ ਦੇ 3 ਜ਼ਿਲ੍ਹੇ ਫਾਜ਼ਿਲਕਾ, ਫਿਰੋਜ਼ਪੁਰ ਔਰ ਮੁਕਤਸਰ ਸਾਹਿਬ ਸੇਵਾ ਨਿਭਾ ਰਹੇ ਨੇ ਔਰ ਸਾਡਾ ਅੱਜ ਦਾ ਖਬਰਸਾਰ ਪ੍ਰੋਗਰਾਮ ਇੱਥੇ ਹੀ ਮੈਨੂੰ ਸਮਾਪਤ ਕਰਨ ਦੀ ਆਗਿਆ ਦਿਓ। ਕੱਲ ਫਿਰ ਮਿਲਾਂਗੇ ਪ੍ਰੋਗਰਾਮ ਖਬਰਸਾਰ ਨਾਲ। ਧੰਨਵਾਦ, ਸਤਿ ਸ੍ਰੀ ਅਕਾਲ। ਹਾਂਜੀ ਸਰ, ਹਾਂਜੀ।
ਠੀਕ ਹੈ ਜੀ, ਠੀਕ ਰਹਿ ਗਿਆ। ਚਲੋ ਮੈਂ ਵੀ ਡਿਊਟੀ ਤੇ ਜਾਣਾ ਸੀ, ਮੈਂ ਡਿਊਟੀ ਕਰ ਲਿਆ। ਓਕੇ, ਥੈਂਕ ਯੂ।